ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਜੋ ਸ਼ਲੋਕ ਹਨ ਲੜੀਵਾਰ ਵਿਆਖਿਆ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹਨ। ਸਤਿਗੁਰਾਂ ਨੇ ਅੱਜ ਦੇ ਸ਼ਲੋਕ ਵਿੱਚ ਅਰਦਾਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ ਔਰ ਵਚਨ ਕੀਤੇ ਹਰ ਇੱਕ ਬੰਦੇ ਨੂੰ ਰੱਬ ਅੱਗੇ ਅਰਦਾਸ ਕਰਨੀ ਅਤਿ ਜ਼ਰੂਰੀ ਹੈ। ਜਿਹੜਾ ਜਿਹੜਾ ਵੀ ਸਰੀਰਧਾਰੀ ਮਨੁੱਖ ਇੱਥੇ ਆਇਆ ਹੈ, ਸਾਰਿਆਂ ਦਾ ਫਰਜ਼ ਹੈ ਜਿਹਨੂੰ ਜਿਹਨੂੰ ਉਹਨੇ ਸਰੀਰ ਦਿੱਤਾ, ਮਨ ਦਿੱਤਾ, ਰਸਨਾ ਦਿੱਤੀ ਹੈ, ਦਾਤਾਂ ਵੀ ਦੇ ਰਿਹਾ ਹੈ, ਪਾਲਣਾ ਵੀ ਕਰ ਰਿਹਾ ਹੈ, ਸੰਭਾਲ ਵੀ ਕਰ ਰਿਹਾ ਹੈ, ਤਾਂ ਇਸ ਹਾਲਤ ਵਿੱਚ ਜ਼ਰੂਰੀ ਹੈ ਕਿ ਬੰਦਾ ਅਰਦਾਸ ਜ਼ਰੂਰ ਕਰੇ। ਜੇ ਉਹ ਅਰਦਾਸ ਨਹੀਂ ਕਰਦਾ ਫਿਰ ਕੀ ਹੋਵੇਗਾ? ਜੇ ਉਹ ਅਰਦਾਸ ਨਹੀਂ ਕਰਦਾ ਫਿਰ ਕੀ ਹੈ? ਸਤਿਗੁਰੂ ਨੇ ਐਸੇ ਬੰਦੇ ਨੂੰ ਅਕਿਰਤ ਕਣ ਕਿਹਾ ਹੈ। ਅਕਿਰਤ ਕਣ ਦਾ ਮਤਲਬ ਹੈ ਜਿਹੜਾ ਲਵੇ ਬਹੁਤ ਕੁਝ ਤੇ ਧੰਨਵਾਦ ਦੇ ਦੋ ਸ਼ਬਦ ਵੀ ਨਾ ਕਵੇ ਉਹਨੂੰ ਕਹਿੰਦੇ ਅਕਿਰਤ ਕਣ। ਦੁਨੀਆਂ ਵਿੱਚ ਬੜੇ ਬੜੇ ਇਸ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਕੀਤਾ ਗਿਆ, ਕਈ ਤਰ੍ਹਾਂ ਦੇ ਅਪਰਾਧ ਕਰਨ ਵਾਲੇ, ਪਾਪ ਕਰਨ ਵਾਲੇ ਨੇ। ਜਦੋਂ ਪਾਪੀਆਂ ਦੀ ਦੁਨੀਆਂ ਦੀ ਗੱਲ ਚੱਲਦੀ ਏ ਤਾਂ ਉੱਥੇ ਸਤਿਗੁਰਾਂ ਨੇ ਇੱਕ ਸਭ ਤੋਂ ਵੱਡੇ ਪਾਪੀ ਦਾ ਜ਼ਿਕਰ ਕੀਤਾ, ਉਹਨੂੰ ਕਹਿੰਦੇ ਨੇ ਅਕਿਰਤ ਕਣ। ਅਕਿਰਤ ਕਣ ਦਾ ਮਤਲਬ ਹੈ ਜਿਹੜਾ ਕੀਤੇ ਨੂੰ ਭੁੱਲ ਗਿਆ। ਆਮ ਤੌਰ ਤੇ ਤੁਸੀਂ ਦੇਖੋ ਸੰਸਾਰ ਦਾ ਇੱਕ ਰਿਵਾਜ ਹੈ, ਕਿਸੇ ਨੂੰ ਕੋਈ ਪਾਣੀ ਪਿਆਏ ਤੇ ਜ਼ਰੂਰ ਉਹਦਾ ਜੇ ਮੂੰਹੋਂ ਨਾ ਬੋਲੇਗਾ ਤੇ ਮਨ ਵਿੱਚ ਇੱਕ ਖਿਆਲ ਜ਼ਰੂਰ ਉੱਠੇਗਾ ਕਿ ਤੇਰਾ ਧੰਨਵਾਦ ਹੈ। ਇੱਕ ਪਾਣੀ ਦਾ ਗਲਾਸ ਪਿਆਦ ਹੈ, ਜ਼ਰੂਰ ਬੰਦਾ ਉਹਦਾ ਧੰਨਵਾਦ ਕਰਦਾ। ਪਰ ਸਤਿਗੁਰਾਂ ਨੇ ਕਿਹਾ ਫਿਰ ਇਹ ਕਿੰਨਾ ਵੱਡਾ ਪਾਪ ਹੋਵੇਗਾ ਜਿਹਨੇ ਇੱਕ ਗਿਲਾਸ ਨਹੀਂ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਗਿਲਾਸ ਬੰਦੇ ਨੂੰ ਪਾਣੀ ਦੇ ਦਿੱਤੇ। ਜਿਸ ਰੱਬ ਨੇ ਹਜ਼ਾਰਾਂ ਸਵਾਸ ਦਿੱਤੇ ਇਹਦੇ ਗਲੇ ਵਿੱਚ ਤਾਂ ਇਹ ਜਿਉਂਦਾ, ਜਿਹਨੇ ਇਹਨੂੰ ਵੇਖਣ ਵਾਸਤੇ ਨੇਤਰ ਦਿੱਤੇ ਨੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਪਾਈ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਦਿਮਾਗ ਦਿੱਤਾ ਹੈ, ਹੱਥ ਪੈਰ ਦਿੱਤੇ ਨੇ, ਪਰਿਵਾਰ ਦਿੱਤਾ, ਇਹ ਸਾਰਾ ਕੁਝ ਗਿਣਿਆ ਬਾਣੀ ਵਿੱਚ ਹਜ਼ੂਰ ਨੇ। ਤੇ ਬੰਦੇ ਦਾ ਸੁਭਾਅ ਵੀ ਕਿਹਾ ਵੀ ਇਹਦਾ ਸੁਭਾਅ ਕਿਵੇਂ ਦਾ, ਉੱਥੇ ਜ਼ਿਕਰ ਕੀਤਾ ਕਹਿੰਦੇ ਕਦੀ ਚੇਤਾ ਕਰਿਆ ਕਰ ਤੈਨੂੰ ਉਹਨੇ ਕੀ ਦਿੱਤਾ। ਕਿਉਂਕਿ ਆਮ ਤੌਰ ਤੇ ਜਿੰਨਾ ਚਿਰ ਬੰਦਾ ਪਦਾਰਥਵਾਦੀ ਰਹੇਗਾ ਨਾ ਬਈ ਇਹ ਮਾਇਆ ਹੀ ਸਭ ਕੁਝ ਹੈ, ਕਦੀ ਉਹ ਕਿਸੇ ਦਾ ਧੰਨਵਾਦੀ ਨਹੀਂ ਹੋ ਸਕਦਾ। ਮਨਮੁੱਖ ਦੀ ਪਹਿਲੀ ਨਿਸ਼ਾਨੀ ਹੈ, ਮਨਮੁੱਖ ਦੀ ਪਹਿਲੀ ਨਿਸ਼ਾਨੀ, ਉਹਦੇ ਵਿੱਚ ਕਦੀ ਪਿਆਰ ਨਹੀਂ ਉਪਜਦਾ। ਉਹ ਤੇ ਇੱਕ ਮਸ਼ੀਨ ਵਰਗਾ ਹੈ, ਮਸ਼ੀਨ ਵਾਂਗੂ ਕੰਮ ਕਰ ਰਿਹਾ ਸੰਸਾਰ ਵਿੱਚ, ਕੋਈ ਭਾਵ ਨਹੀਂ, ਕੋਈ ਪਿਆਰ ਨਹੀਂ, ਕੋਈ ਧੰਨਵਾਦ ਨਹੀਂ। ਗੁਰੂ ਅਰਜਨ ਦੇਵ ਜੀ ਨੇ ਚੇਤੇ ਕਰਾਇਆ, ਕਹਿਣ ਲੱਗੇ ਉਸ ਰੱਬ ਨੂੰ ਕਦੀ ਚੇਤੇ ਕਰਿਆ ਕਰ ਜਿਹਨੇ ਤੈਨੂੰ ਕਿਹੜੇ ਇੱਕ ਛੋਟੇ ਜਿਹੇ ਕਿਣਕੇ ਤੋਂ ਇੰਨਾ ਵੱਡਾ ਬਣਾ ਦਿੱਤਾ ਹੈ। ਅੱਜ ਤੂੰ ਇਸ ਸਰੀਰ ਦੀ ਬਣਤਰ ਦੀ ਹੀ ਤੂੰ ਬੜੀ ਵੱਡੀ ਇੱਕ ਮਾਣ ਵਿੱਚ ਜਿਉਂਦਾ, ਪਰ ਤੈਨੂੰ ਪਤਾ ਹੈ ਇਸ ਸੁੰਦਰ ਸਰੀਰ ਦੀ ਰਚਨਾ ਕਿੱਥੋਂ ਆਰੰਭ ਹੋਈ? ਬਚਨ ਕੀਤੇ ਕਹਿੰਦੇ ਰਮਈਆ ਕੇ ਗੁਣ ਚੇਤ ਪੁਰਾਨੀ। ਰਮਈਆ ਕਹਿੰਦੇ ਰੱਬ ਨੂੰ, ਗੁਣ ਕਹਿੰਦੇ ਨੇ ਪਰਉਪਕਾਰ, ਚੇਤ ਕਹਿੰਦੇ ਨੇ ਚੇਤੇ ਕਰ, ਉਸ ਰੱਬ ਦੇ ਗੁਣ ਚੇਤੇ ਕਰ। ਕਵਨ ਮੂਲ, ਮੂਲ ਕਹਿੰਦੇ ਨੇ ਆਰੰਭਤਾ ਨੂੰ, ਜੜ ਨੂੰ। ਕਹਿੰਦੇ ਥੋੜਾ ਜਿਹਾ ਸੋਚ ਕਿ ਇੰਨੇ ਸੁੰਦਰ ਸਰੀਰ ਦੀ ਆਰੰਭਤਾ ਕਿੱਥੋਂ ਹੋਈ ਸੀ, ਸ਼ੁਰੂਆਤ ਕਿੱਥੋਂ ਹੋਈ ਸੀ, ਆਰੰਭਤਾ ਕਿੱਥੋਂ ਬਣੀ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇ ਹੁਣ ਕਿੰਨਾ ਸੋਹਣਾ ਸਰੀਰ ਬਣਾ ਦਿੱਤਾ, ਵੇਖਣ ਦੀ ਸ਼ਕਤੀ, ਬੋਲਣ ਦੀ, ਕਈ ਕੁਝ ਪਾ ਦਿੱਤਾ। ਭੱਟਾਂ ਨੇ ਵੀ ਬੜੇ ਪਿਆਰੇ ਬਚਨ ਕਿਹਾ, ਉਹ ਕਹਿੰਦੇ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਰੰਚਕ ਰੇਤ, ਰੇਤ ਦੇ ਇੱਕ ਕਿਣਕੇ ਤੋਂ ਸਰੀਰ ਇੰਨਾ ਵੱਡਾ ਬਣਾ ਦਿੱਤਾ ਉਹਨੇ। ਕਿਵੇਂ ਫਲਦਾ ਹੈ, ਕਿਵੇਂ ਫੁੱਲਦਾ ਹੈ, ਬੜਾ ਅਜੀਬ ਹੈ ਇਹ ਮਾਜਰਾ, ਮਨਮੁੱਖ ਦੀ ਅੱਖ ਨਹੀਂ ਖੁੱਲਦੀ। ਮਿੱਟੀ ਦੇ ਵਿੱਚ ਰਹਿ ਰਹਿ ਕੇ ਦਿਮਾਗ ਮਿੱਟੀ ਦਾ ਹੀ ਬਣ ਗਿਆ, ਅੱਖ ਖੁੱਲਦੀ ਹੀ ਨਹੀਂ, ਦਿਸਦਾ ਹੀ ਨਹੀਂ। ਲੋਕ ਕਹਿੰਦੇ ਨੇ ਰੱਬ ਦਾ ਰੌਲਾ ਬੜਾ ਦੁਨੀਆਂ ਵਿੱਚ, ਕੁਝ ਲੋਕਾਂ ਨੇ ਤੇ ਇਹੀ ਕਹਿ ਦਿੱਤਾ, ਇਹ ਕੁਝ ਲੋਕਾਂ ਦੀਆਂ ਦੁਕਾਨਾਂ ਨੇ ਰੱਬ ਨੂੰ ਅੱਗੇ ਕਰਕੇ ਪੈਸੇ ਲੋਕਾਂ ਤੋਂ ਠੱਗਦੇ ਨੇ। ਕਈਆਂ ਨੇ ਤੇ ਇਹ ਵੀ ਕਿਹਾ, ਰੱਬ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਪਿੱਛੇ ਲਾ ਲੈਂਦੇ ਨੇ। ਸਤਿਗੁਰਾਂ ਨੇ ਕਿਹਾ ਚੱਲ ਤੂੰ ਉਹ ਵੀ ਨਾ ਗੱਲ ਵੇਖ, ਤੂੰ ਕਹਿੰਦਾ ਕੋਈ ਇਹ ਰੱਬ ਹੈ ਵੀ ਕਿ ਨਹੀਂ, ਮੈਂ ਤੈਨੂੰ ਇੱਕ ਗੱਲ ਪੁੱਛਣਾ, ਤੂੰ ਖੇਤ ਵਿੱਚ ਇੱਕ ਦਾਣਾ ਬੀਜਣਾ ਹੈ, ਸਾਹਮਣੇ ਤੇਰੇ ਇੱਕ ਦਾਣਾ ਹੁੰਦਾ ਹੈ, ਮੈਨੂੰ ਇਹ ਦੱਸ ਵੀ ਇੱਕ ਦਾਣੇ ਤੇ 50 ਦਾਣੇ ਕੌਣ ਬਣਾ ਦਿੰਦਾ, ਕਿੱਥੋਂ ਆ ਜਾਂਦੇ? ਉਸ ਸ਼ਕਤੀ ਦੀ ਹੋਂਦ ਮੈਨੂੰ ਦੱਸ ਉਹ ਕੀ ਹੈ। ਤੂੰ ਆਪਣੇ ਖੇਤ ਦੇ ਅੰਦਰ ਇੱਕ ਮਣ ਬੀਜ ਪਾਉਂਦਾ ਤੇ ਇੱਕ ਮਣ ਬੀਜ ਪਾ ਕੇ 6 ਮਹੀਨਿਆਂ ਬਾਅਦ ਫਸਲ ਨੂੰ ਵੱਢਣਾ ਹੈ ਤੇ ਉੱਥੇ 50 ਮਣ ਕਿੱਥੋਂ ਆ ਜਾਂਦੀ ਹੈ? ਬਾਕੀ ਦੇ ਜਿਹੜੇ 49 ਮਣ ਨੇ ਕਿੱਥੋਂ ਆ ਗਏ? ਇਹਦਾ ਜਵਾਬ ਹੈ? ਇਹਦਾ ਕੋਈ ਜਵਾਬ ਨਹੀਂ। ਮਨਮੁੱਖ ਕੋਲ ਇਹਦਾ ਕੋਈ ਜਵਾਬ ਨਹੀਂ। ਕੌਣ ਦੇਣ ਵਾਲਾ? ਕੌਣ ਸਾਰੀਆਂ ਚੀਜ਼ਾਂ ਨੂੰ ਵਧਾਈ ਜਾ ਰਿਹਾ? ਅੱਜ ਇੱਕ ਬੱਚਾ ਸੀ, ਸਰੀਰ ਸੀ ਉਹਦਾ ਛੋਟਾ, ਸਰੀਰ ਵੱਧਦਾ ਗਿਆ, ਜਵਾਨ ਹੋ ਗਿਆ, ਵੱਡਾ ਹੋ ਗਿਆ, ਕਿੰਨੇ ਕੀਤਾ? ਕਿਹੜੀ ਸ਼ਕਤੀ ਉਹਦੇ ਪਿੱਛੇ? ਕੁਝ ਨਾ ਕੁਝ ਤੇ ਲੁਕਿਆ ਹੋਵੇਗਾ ਨਾ ਉਹਦੇ ਪਿੱਛੇ। ਤਾਂ ਇੱਥੇ ਇੱਕ ਮਨਮੁੱਖ ਦੀ ਨਿਸ਼ਾਨੀ ਹਜ਼ੂਰ ਦੱਸਦੇ ਨੇ। ਉਹ ਕਹਿੰਦੇ ਤੂੰ ਰੱਬ ਦੀ ਗੱਲ ਨੂੰ ਸੁਣਨਾ ਨਹੀਂ ਸੁਣਨਾ ਤੇਰੀ ਮਰਜ਼ੀ, ਪਰ ਇੱਕ ਗੱਲ ਦਾ ਮੈਨੂੰ ਜਵਾਬ ਦੇ। ਜਿੰਨੀਆਂ ਚੀਜ਼ਾਂ ਦਿਸਦੀਆਂ ਨੇ ਇਸ ਧਰਤੀ ਦੇ ਉੱਤੇ, ਮਕਾਨ ਦਿਸਦਾ ਤੇ ਗੱਲ ਪੱਕੀ ਹੈ, ਜੇ ਮਕਾਨ ਹੈ ਤੇ ਪਹਿਲਾਂ ਬਣਾਉਣ ਵਾਲਾ ਹੈ, ਮਕਾਨ ਬਾਅਦ ਵਿੱਚ ਆਇਆ। ਜੇ ਕੋਈ ਗੱਡੀ ਹੈ ਤੇ ਉਹ ਬਾਅਦ ਵਿੱਚ ਆਈ, ਪਹਿਲਾਂ ਉਹਨੂੰ ਬਣਾਉਣ ਵਾਲਾ ਹੈ ਸੀ ਤਾਂ ਬਣੀ ਉਹ। ਜੇ ਕੋਈ ਕੱਪੜਾ ਹੈ ਤੇ ਟੇਲਰ ਪਹਿਲਾਂ ਸੀ ਤਾਂ ਸੀਪਾ ਉਹ, ਨਹੀਂ ਤੇ ਕਿਵੇਂ ਹੋ ਸਕਦਾ ਸੀ? ਕੁਝ ਵੀ ਸੰਸਾਰ ਵਿੱਚ ਦਿਸ ਰਿਹਾ ਤੇ ਇਹ ਗੱਲ ਪੱਕੀ ਯਕੀਨਨ ਹੈ ਕਿ ਪਹਿਲਾਂ ਬਣਾਉਣ ਵਾਲਾ ਸੀ, ਜਿਹੜੀ ਚੀਜ਼ ਬਣਾਈ ਉਹ ਬਾਅਦ ਵਿੱਚ ਬਣੀ। ਬਣਾਉਣ ਵਾਲੇ ਤੋਂ ਬਿਨਾਂ ਚੀਜ਼ ਬਣੀ ਕਿਵੇਂ? ਪਰ ਸਤਿਗੁਰਾਂ ਨੇ ਕਿਹਾ ਬੰਦੇ ਦੀਆਂ ਅੱਖਾਂ ਤੇ ਵੇਖੋ ਪੱਟੀ ਕਿੰਨੀ ਵੱਡੀ ਬੱਜ ਗਈ। ਇਹ ਸਾਰੀਆਂ ਚੀਜ਼ਾਂ ਬਾਰੇ ਮੰਨ ਲੈਂਦਾ ਹੈ ਕਿ ਇਹਨਾਂ ਨੂੰ ਪਹਿਲਾਂ ਬਣਾਉਣ ਵਾਲਾ ਸੀ, ਬਾਅਦ ਵਿੱਚ ਇਹ ਚੀਜ਼ਾਂ ਬਣੀਆਂ। ਬਸ ਇੱਕੋ ਹੀ ਇਹਨੂੰ ਖਿਆਲ ਨਹੀਂ ਆਉਂਦਾ ਕਿ ਮੈਂ ਇਸ ਧਰਤੀ ਤੇ ਆਇਆ ਤੇ ਮੇਰਾ ਬਣਾਉਣ ਵਾਲਾ ਮੇਰੇ ਤੋਂ ਪਹਿਲਾਂ ਕੋਈ ਹੋਏਗਾ ਨਾ, ਤਾਂ ਹੀ ਮੈਂ ਬਣਿਆ, ਨਹੀਂ ਤੇ ਮੈਂ ਕਿਵੇਂ ਬਣ ਗਿਆ? ਕਿਸੇ ਨੇ ਮੈਨੂੰ ਬਣਾਇਆ, ਇਸ ਸੰਸਾਰ ਨੂੰ ਕਿਸੇ ਬਣਾਇਆ ਹੈ, ਕਿਸੇ ਰਚਨਾ ਕੀਤੀ ਹੈ, ਕੋਈ ਇਹਦੇ ਪਿੱਛੇ ਛੁਪ ਕੇ ਬੈਠਾ ਹੋਇਆ, ਕੋਈ ਇਹਦੇ ਪਿੱਛੇ ਲੁਕਿਆ ਹੋਇਆ। ਬਸ ਉਹਨੂੰ ਪਹਿਚਾਨਣ ਦੀ ਗੱਲ ਹੀ ਸਾਰੀ ਗੁਰਬਾਣੀ ਵਿੱਚ ਕੀਤੀ ਗਈ। ਬੰਦੇ ਨੂੰ ਉਹ ਦਿਸ ਪਏ, ਉਹਦੇ ਹੱਥ ਪੈਰ ਦਿਸ ਪੈਣ, ਉਹਦੀਆਂ ਮੋਹਰਾਂ ਲੱਗੀਆਂ ਹੋਈਆਂ ਦਿਸ ਪੈਣ ਬੰਦੇ ਨੂੰ ਕਿ ਮੇਰੇ ਸਰੀਰ ਉੱਤੇ ਰੱਬ ਨੇ ਬਣਾ ਬਣਾ ਕੇ ਮੋਹਰਾਂ ਲਾਈਆਂ ਨੇ ਕਿ ਮੈਂ ਇਹਨੂੰ ਬਣਾਇਆ। ਪਰ ਅਕਿਰਤ ਕਣ ਅਰਦਾਸ ਨਹੀਂ ਕਰ ਸਕਦਾ। ਅਕਿਰਤ ਕਣ ਬੰਦਾ ਜਿਹੜਾ ਨਾ ਸ਼ੁਕਰਾ ਦਿੱਤਾ ਹੋਇਆ ਲੈ ਕੇ ਬਸ ਪਦਾਰਥ ਦੇ ਵਿੱਚ ਰਹਿ ਰਹਿ ਕੇ ਉਹਦਾ ਸਰੀਰ ਵੀ ਪਦਾਰਥ ਦਾ ਹੀ ਬਣ ਗਿਆ, ਉਹਦਾ ਦਿਮਾਗ ਵੀ ਪਦਾਰਥ ਦਾ ਹੀ ਬਣ ਗਿਆ, ਉਹਦੀ ਸੁਰਤ ਵੀ ਪੱਥਰ ਦੀ ਬਣ ਗਈ। ਹੁਣ ਤੇ ਇੰਜ ਲੱਗਦਾ ਵੀ ਇਹਦਾ ਮਨ ਇੰਜ ਲੱਗਦਾ ਜਿਵੇਂ ਪੱਥਰ ਦਾ ਟੁਕੜਾ ਬਣ ਗਿਆ। ਇਨਸਾਨੀਅਤ ਅੰਦਰੋਂ ਗਾਇਬ ਹੋ ਗਈ। ਕਿਉਂ? ਅਰਦਾਸ ਨਹੀਂ ਕੀਤੀ, ਧੰਨਵਾਦ ਨਹੀਂ ਕੀਤਾ, ਭਗਤੀ ਨਹੀਂ ਕੀਤੀ। ਤਾਂ ਸਾਡੇ ਇਸ ਦੇਸ਼ ਵਿੱਚ ਇੱਕ ਵਿਚਾਰ ਅਜੇ ਵੀ ਚੱਲਦਾ ਹੈ ਕਿ ਸਾਰੇ ਥੋੜੀ ਭਗਤੀ ਕਰਨ ਵਾਲੇ ਹੁੰਦੇ ਨੇ, ਕੋਈ ਬਿਰਲਾ ਹੁੰਦਾ ਹੈ ਜੀ। ਤੁਕਾਂ ਇਹ ਅੱਗੇ ਲਾ ਦਿੱਤੀਆਂ ਜਾਂਦੀਆਂ ਨੇ ਕਿ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਕਰੋੜਾਂ ਵਿੱਚੋਂ ਇੱਕ ਹੀ ਭਗਤ ਹੋ ਸਕਦਾ, ਇੱਕ ਹੀ ਅਰਦਾਸ ਕਰ ਸਕਦਾ। ਇਹ ਜਿਹੜੀਆਂ ਤੁਕਾਂ ਸਨ ਕਿ ਹੈਣ ਵਿਰਲੇ ਨਾ ਹੀ ਘਣੇ, ਉਹ ਸਨ ਸੰਪੂਰਨ ਬ੍ਰਹਮ ਗਿਆਨੀ ਵਾਸਤੇ, ਜਿਹੜਾ ਬਿਲਕੁਲ ਸਰੀਰ ਤੋਂ ਪਾਰ ਹੀ ਚਲਾ ਗਿਆ ਉਹਦੇ ਵਾਸਤੇ ਸਨ। ਵਾਕੀ ਠੀਕ ਹੈ, ਉਹ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਹੁੰਦੇ ਨੇ, ਬਹੁਤੇ ਨਹੀਂ ਹੁੰਦੇ। ਜਿਹੜੇ ਪੂਰੇ ਬ੍ਰਹਮ ਗਿਆਨੀ 100% ਤੋਂ ਉੱਤੇ ਹੀ ਚਲੇ ਗਏ। ਪਰ ਆਮ ਬੰਦਾ ਫਿਰ ਇੱਧਰ ਨਹੀਂ ਆ ਸਕਦਾ, ਨਹੀਂ, ਕੁਝ ਪਰਸੈਂਟ ਤਾਂ ਇੱਧਰ ਤੁਰੇ, ਜੇ 100 ਨਹੀਂ ਤਾਂ 50 ਹੀ ਸਹੀ, 50 ਨਹੀਂ ਤਾਂ 40 ਸਹੀ, 40 ਨਹੀਂ ਤੇ 10 ਸਹੀ, 5% ਹੀ ਹੋਵੇ ਬੰਦਾ ਧਾਰਮਿਕ। ਕੁਝ ਨਾ ਕੁਝ ਤਾਂ ਕੰਮ ਕਰੇ ਜ਼ਰੂਰ, ਕੁਝ ਨਾ ਕੁਝ ਤੇ ਆਪਣਾ ਫਰਜ਼ ਪਹਿਚਾਣ ਲਵੇ। ਇਸ ਕਰਕੇ ਭਗਤੀ ਥੋੜੇ ਜਿਹੇ ਬੰਦਿਆਂ ਦਾ ਵਿਸ਼ਾ ਨਹੀਂ। ਗੁਰੂ ਸਾਹਿਬ ਨੇ ਕਿਹਾ ਅਰਦਾਸ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ। ਜਿਹੜਾ ਅਰਦਾਸ ਨਹੀਂ ਕਰਦਾ ਉਹਨੂੰ ਪਦਵੀ ਮਿਲ ਗਈ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਭਾਈ ਗੁਰਦਾਸ ਜੀ ਵੱਲੋਂ। ਇਹ ਅਕਿਰਤ ਕਣ ਹੈ, ਮਿਲੀਆਂ ਹੋਈਆਂ ਚੀਜ਼ਾਂ ਦਾ ਵਾਪਸੀ ਧੰਨਵਾਦ ਹੀ ਨਹੀਂ ਪਿਆ ਕਰਦਾ, ਇਹਨੂੰ ਅਕਿਰਤ ਕਣ ਕਹਿੰਦੇ ਨੇ। ਭਾਈ ਗੁਰਦਾਸ ਜੀ ਨੇ ਇਹਦੀ ਬਹੁਤ ਸੁੰਦਰ ਵਿਆਖਿਆ ਕੀਤੀ। ਉਹ ਕਹਿੰਦੇ ਨੇ ਇੱਕ ਦਿਨ ਇੱਕ ਵੇਸਵਾ ਜਿਹਨੂੰ ਸਮਾਜ ਵਿੱਚ ਬੜਾ ਗਿਰਿਆ ਹੋਇਆ ਗਿਣਿਆ ਜਾਂਦਾ, ਉਹਨੂੰ ਮਾੜਾ ਸਮਝਿਆ ਜਾਂਦਾ, ਉਹਨੇ ਵੇਸਵਾ ਨੇ ਕੀ ਕੀਤਾ, ਇੱਕ ਕੁੱਤੇ ਦਾ ਮਾਸ ਉਹਨੇ ਰਿੰਨਿਆ। ਹੁਣ ਕੁੱਤੇ ਦਾ ਮਾਸ ਵੀ ਗਲੀਚ ਗਿਣਿਆ ਜਾਂਦਾ, ਘਿਰਣਾ ਦੇ ਯੋਗ ਹੈ। ਤੇ ਜਦੋਂ ਉਹਨੂੰ ਉਹ ਬਣਾਉਣ ਲੱਗੀ, ਉਹਨੇ ਉਸ ਮਾਸ ਨੂੰ ਪਕਾਉਣ ਲੱਗਿਆਂ ਵਿੱਚ ਪਾਣੀ ਨਹੀਂ ਪਾਇਆ, ਪਾਣੀ ਦੀ ਥਾਂ ਤੇ ਸ਼ਰਾਬ ਪਾ ਲਈ, ਇੱਕ ਹੋਰ ਗੰਦੀ ਚੀਜ਼ ਪਾਈ ਵਿੱਚ। ਇੱਕ ਵੇਸਵਾ, ਇੱਕ ਕੁੱਤੇ ਦਾ ਮਾਸ ਤੇ ਇੱਕ ਸ਼ਰਾਬ ਉਹਨੇ ਰਿੰਨ ਲਿਆ। ਫਿਰ ਉਹਨੇ ਕੀ ਕੀਤਾ ਕਿ ਕਿਤੇ ਸ਼ਮਸ਼ਾਨ ਘਾਟ ਵਿੱਚ ਕਿਸੇ ਬੰਦੇ ਦੀ ਜਿਹੜਾ ਪਹਿਲਾਂ ਮੁੱਦਤ ਮਰ ਚੁੱਕਾ ਸੀ ਉਹਦੀ ਖੋਪਰੀ ਲੱਭ ਗਈ। ਉਹਨੂੰ ਖੋਪਰੀ ਤੁਹਾਨੂੰ ਪਤਾ ਭਾਂਡੇ ਵਰਗੀ ਹੁੰਦੀ ਹੈ, ਉਹ ਖੋਪਰੀ ਲੈ ਆਈ, ਉਹ ਵੀ ਗਲੀਚ ਸੀ, ਗੰਦੀ ਸੀ, ਉਹਦੇ ਵਿੱਚ ਉਹ ਰਿੰਨਿਆ ਹੋਇਆ ਮਾਸ ਪਾ ਲਿਆ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਵਾਰ ਹੈ, ਉਹਦੇ ਵਿੱਚ ਉਹ ਮਾਸ ਪਾ ਲਿਆ। ਫਿਰ ਉਸ ਮਾਸ ਨੂੰ ਗੰਦੇ ਖੂਨ ਨਾਲ ਲਿਬੜੇ ਹੋਏ ਕੱਪੜੇ ਨਾਲ ਢੱਕ ਲਿਆ, ਉੱਤੋਂ ਢੱਕ ਲਿਆ, ਜਿਵੇਂ ਕੋਈ ਬੜਾ ਸਵਾਦ ਭੋਜਨ ਬਣਾ ਕੇ ਕਿਤੇ ਲੈ ਕੇ ਜਾਂਦਾ ਨਾ, ਤੇ ਉਹਨੂੰ ਢੱਕ ਲੈਂਦਾ ਕਿ ਰਾਹ ਵਿੱਚ ਕਿਸੇ ਦੀ ਨਜ਼ਰ ਨਾ ਪਵੇ, ਕੋਈ ਦੇਖੇ ਨਾ। ਇਹ ਸਾਰੀਆਂ ਗਲੀਚ ਚੀਜ਼ਾਂ ਇਕੱਠੀਆਂ ਹੋ ਗਈਆਂ। ਨੰਬਰ ਇੱਕ ਬੇਸਵਾ, ਕੁੱਤੇ ਦਾ ਮਾਸ, ਦੂਜਾ ਤੀਜਾ ਸ਼ਰਾਬ ਵਿੱਚ ਰਿੰਨਿਆ ਹੋਇਆ, ਚੌਥਾ ਬੰਦੇ ਦੀ ਖੋਪਰੀ ਉਹ ਵੀ ਗਲੀਚ, ਤੇ ਪੰਜਵਾਂ ਰੱਤੂ ਭਰਿਆ ਕੱਪੜਾ, ਖੂਨ ਦਾ ਭਰਿਆ ਹੋਇਆ ਗੰਦੇ ਖੂਨ ਦਾ ਕੱਪੜਾ। ਪੰਜ ਚੀਜ਼ਾਂ ਗੰਦੀਆਂ ਇਕੱਠੀਆਂ ਹੋ ਗਈਆਂ ਸੰਸਾਰ ਦੀਆਂ, ਤੇ ਉਹਨੇ ਸਿਰ ਤੇ ਰੱਖ ਲਈ ਉਹ ਖੋਪਰੀ ਤੇ ਢੱਕ ਕੇ ਤੁਰ ਪਈ, ਜਿਵੇਂ ਕੋਈ ਬੇਬੀ ਭੋਜਨ ਲੈ ਕੇ ਕਿਤੇ ਬਾਹਰ ਜਾਂਦੀ ਹੈ ਖੇਤਾਂ ਵੱਲ, ਇਸ ਤਰ੍ਹਾਂ ਜਾ ਰਹੀ ਹੈ। ਰਾਹ ਵਿੱਚ ਇੱਕ ਬੰਦਾ ਮਿਲਿਆ, ਉਹਨੇ ਪਹਿਚਾਣ ਲਿਆ ਵੀ ਇਹ ਕਿੱਧਰ ਜਾ ਰਹੀ ਹੈ। ਉਹਨੇ ਰੋਕ ਕੇ ਪੁੱਛਿਆ, ਬੀਬੀ ਇਹ ਕੀ ਹੈ? ਵੇਸਵਾ ਸੀ, ਪਤਾ ਸੀ, ਉੱਤੇ ਖੂਨ ਵਾਲਾ ਕੱਪੜਾ ਪਾਇਆ ਹੋਇਆ, ਸਿਰ ਤੇ ਖੋਪਰੀ ਹੈ, ਖੋਪਰੀ ਦੇ ਵਿੱਚ ਕੀ ਲੁਕਾ ਕੇ ਲੈ ਕੇ ਜਾ ਰਹੀ ਹੈ, ਕਿਹੜਾ ਕੀਮਤੀ ਭੋਜਨ ਹੈ? ਉਹਨੇ ਕਿਹਾ ਵਿੱਚ ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੋਇਆ। ਪੁੱਛਣ ਵਾਲਾ ਹੈਰਾਨ ਹੋ ਗਿਆ, ਕਹਿੰਦਾ ਹੈ ਕਿਹੜਾ ਕੋਈ 36 ਪ੍ਰਕਾਰ ਦਾ ਭੋਜਨ ਹੈ ਜਿਹਨੂੰ ਤੂੰ ਢੱਕ ਕੇ ਲੈ ਕੇ ਜਾ ਰਹੀ ਹੈ, ਵੀ ਕਿਤੇ ਨਜ਼ਰ ਨਾ ਪਏ ਕਿਸੇ ਦੀ? ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਗੰਦੀਆਂ ਨੇ, ਹੋਰ ਕਿਉਂ ਇਹਨੂੰ ਢੱਕਿਆ ਹੀ, ਕਿਹਦੇ ਤੋਂ ਢੱਕ ਰਹੀ ਹੈ? ਤੇ ਉਸ ਬੇਸਵਾ ਨੇ ਜਵਾਬ ਦਿੱਤਾ, ਇਹ ਗੱਲ ਯਕੀਨੀ ਹੈ ਕਿ ਇਹ ਪੰਜੇ ਚੀਜ਼ਾਂ ਬੜੀਆਂ ਗੰਦੀਆਂ ਨੇ, ਪਰ ਇਹਨਾਂ ਪੰਜਾਂ ਤੋਂ ਵੀ ਇੱਕ ਛੇਵੀਂ ਚੀਜ਼ ਸੰਸਾਰ ਵਿੱਚ ਹੋਰ ਗੰਦੀ ਹੈ। ਉਹਨੇ ਕਿਹਾ ਉਹ ਕਿਹੜੀ? ਕਹਿਣ ਲੱਗੇ ਢੱਕਿਆ ਮੈਂ ਤਾਂ ਹੈ ਰਾਹ ਵਿੱਚ ਕਿਤੇ ਅਕਿਰਤ ਕਣ ਬੰਦਾ ਨਾ ਮਿਲ ਜਾਏ, ਜਿਹੜਾ ਅਰਦਾਸ ਨਹੀਂ ਕਰਦਾ ਉਹ ਨਾ ਮਿਲ ਜਾਏ। ਉਹਨੂੰ ਕੀ ਹੈ? ਕਹਿਣ ਲੱਗੇ ਉਸ ਬੰਦੇ ਦੀ ਨਜ਼ਰ ਇਹਨਾਂ ਪੰਜ ਚੀਜ਼ਾਂ ਤੋਂ ਵੀ ਗੰਦੀ ਹੈ, ਕਿਤੇ ਉਹਦੀ ਨਜ਼ਰ ਨਾ ਪੈ ਜਾਵੇ ਤੇ ਹੋਰ ਗੰਦੀਆਂ ਹੋ ਜਾਣਗੀਆਂ, ਹੋਰ ਭ੍ਰਿਸ਼ਟ ਹੋ ਜਾਣਗੀਆਂ। ਇੰਨੀਆਂ ਮਾੜੀਆਂ ਚੀਜ਼ਾਂ ਤੇ ਮਨਮੁੱਖ ਦੀ ਨਜ਼ਰ ਉਹਦੇ ਤੋਂ ਵੀ ਭ੍ਰਿਸ਼ਟ, ਤੇ ਮਨਮੁੱਖ ਕਿਹਨੂੰ ਕਹੀਏ ਜਿਹਨੇ ਅਰਦਾਸ ਨਹੀਂ ਕੀਤੀ ਕਦੇ? ਅਰਦਾਸ ਦਾ ਮਤਲਬ ਇੱਕ ਤੇ ਇਹ ਮਰਿਆਦਾ ਦੀ ਅਰਦਾਸ ਹੈ ਜਿਹੜੀ ਕੀਤੀ ਜਾਂਦੀ, ਪਰ ਅਰਦਾਸ ਹੁੰਦੀ ਹੈ ਵੀ ਕਦੀ ਬੰਦੇ ਨੂੰ ਘੰਟੇ ਬਾਅਦ, ਦੋ ਬਾਅਦ ਰੱਬ ਦੀ ਚੇਤਾ ਆਵੇ, ਕਦੀ ਉਹਦੇ ਮੂੰਹੋਂ ਇੱਕ ਲਫ਼ਜ਼ ਨਿਕਲ ਜਾਏ ਵੀ ਹੈ ਕੋਈ ਮੈਨੂੰ ਪਾਲਣ ਵਾਲਾ। ਇਸਲਾਮ ਨੇ ਇਹਦਾ ਪ੍ਰਬੰਧ ਕੀਤਾ ਕਿ ਬੰਦੇ ਨੂੰ ਖੁਦਾ ਦੀ ਯਾਦ ਸੌਖੀ ਹੋ ਜਾਏ। ਕਿਉਂ? ਉਹਨਾਂ ਨੇ ਕਿਹਾ ਸਵੇਰੇ ਸ਼ਾਮ ਤੇ ਬੜੀ ਦੂਰ ਹੈ, ਕਦੀ ਸਵੇਰੇ ਕੀਤਾ ਯਾਦ, ਕਦੀ ਸ਼ਾਮ ਨੂੰ ਕਰ ਲਿਆ, ਬੜਾ ਗਾਇਬ ਪੈ ਜਾਂਦਾ ਹੈ। ਤੇ ਮੁਹੰਮਦ ਸਾਹਿਬ ਨੇ ਕਿਹਾ ਨਹੀਂ, ਏਡਾ ਵੱਡਾ ਖੁਦਾ ਦੋ ਵਕਤ ਤੱਕ ਬੰਦਾ ਕਿਤੇ ਭੁੱਲ ਨਾ ਜਾਏ। ਉਹ ਹੋਰ ਪਿਆਰ ਵਿੱਚ ਆ ਗਏ। ਉਹਨਾਂ ਨੇ ਇੱਕ ਦਿਨ ਆਪਣੇ ਅਨੁਯਾਈਆਂ ਨੂੰ ਸੱਦ ਲਿਆ, ਕਹਿਣ ਲੱਗੇ ਮੈਂ ਚਾਹੁੰਦਾ ਇੰਨੇ ਵੱਡੇ ਰੱਬ ਨੂੰ ਦੋ ਵਾਰੀ ਨਹੀਂ, ਦਿਨ ਵਿੱਚ ਪੰਜ ਵਾਰੀ ਯਾਦ ਕਰਿਆ ਕਰੋ, ਪੰਜ ਵਾਰੀ ਚੇਤੇ ਕਰਿਆ ਕਰੋ। ਇਸ ਕਰਕੇ ਉਹਨਾਂ ਨੇ ਪੰਜ ਵਾਰੀ ਕਹਿ ਦਿੱਤਾ। ਤੇ ਗੁਰੂ ਸਾਹਿਬ ਦਾ ਵਕਤ ਆਇਆ, ਉਹਨਾਂ ਨੇ ਕਿਹਾ ਦੋ ਵਕਤ ਤੇ ਪੱਕਾ ਜੇ, ਸਵੇਰੇ ਸ਼ਾਮ ਦੋ ਵਕਤ, ਤੇ ਕਿਤੇ ਨਾ ਕਿਤੇ ਆਵਾਜ਼ ਵੀ ਆਉਂਦੀ ਹੈ, ਕੋਈ ਸਪੀਕਰ ਦੀ ਆਵਾਜ਼ ਆਉਂਦੀ ਹੈ, ਕੋਈ ਨਾ ਕੋਈ ਤਾਂ ਹੁੰਦਾ ਹੈ ਨਾ। ਦੋ ਵਕਤ ਤੇ ਜ਼ਰੂਰ ਕਰਿਆ ਜੇ, ਪਰ ਮੈਂ ਤੁਹਾਨੂੰ ਇੱਕ ਹੋਰ ਵੀ ਤਰੀਕਾ ਦੱਸ ਦੇਣਾ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇੱਕ ਇੱਕ ਸਵਾਸ ਨਾਲ ਚੇਤੇ ਰੱਖੋ, ਅਰਦਾਸ ਕਰਨੀ ਇੰਨੀ ਜ਼ਰੂਰੀ। ਤਾਂ ਭਾਈ ਸਾਹਿਬ ਨੇ ਬਚਨ ਕੀਤੇ, ਕਹਿੰਦੇ ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ, ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ, ਰੱਤੂ ਭਰਿਆ ਕੱਪੜਾ ਤਿਸ ਢੱਕਣ ਤਾਸ। ਤੇ ਅੱਗੋਂ ਕਿਸੇ ਪੁੱਛ ਲਿਆ ਇੰਨੀਆਂ ਗੰਦੀਆਂ ਚੀਜ਼ਾਂ ਨੂੰ ਲੁਕਾ ਕੇ ਕਿਉਂ ਲੈ ਕੇ ਜਾ ਰਹੀ ਹੈ? ਉਹਨੇ ਜਵਾਬ ਦਿੱਤਾ ਨਦਰੀ ਪਏ ਅਕਿਰਤ ਕਣ ਮਤ ਹੋਏ ਵਿਨਾਸ਼, ਗੰਦਾ ਅੱਗੇ ਹੀ ਬੜਾ ਕੁਝ ਏ, ਜੇ ਕਿਤੇ ਭਗਤੀ ਤੋਂ ਹੀਣ ਬੰਦਾ ਮਿਲ ਪਿਆ ਉਹਦੀ ਨਜ਼ਰ ਇਹਨਾਂ ਚੀਜ਼ਾਂ ਤੋਂ ਵੀ ਗੰਦੀ ਏ, ਜੇ ਉਹ ਪੈ ਗਈ ਤੇ ਇਹਨਾਂ ਨੇ ਹੋਰ ਭ੍ਰਿਸ਼ਟ ਹੋ ਜਾਣਾ, ਤਾਂ ਮੈਂ ਢੱਕਿਆ। ਇਸ ਲਈ ਅਰਦਾਸ ਦਾ ਵਿਸ਼ਾ ਅੱਜ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ, ਅਰਦਾਸ ਕਰਿਆ ਕਰ। ਤੇ ਕੀ ਦਿੱਤਾ ਮੈਂ ਗਿਣ ਰਿਹਾ ਸੀ। ਹਜ਼ੂਰ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੋਲ ਤੇ ਕਵਨ ਦ੍ਰਿਸ਼ਟਾ ਨੀ, ਬੜਾ ਸਰੀਰ ਤੇਰਾ ਗੰਦਾ ਸੀ ਜਿਹੜਾ ਅੱਜ ਬੜਾ ਸੋਹਣਾ ਲੱਗਦਾ। ਆਰੰਭਤਾ ਇਹਦੀ ਬੜੀ ਗੰਦੀ ਸੀ, ਇਹਦੀ ਆਰੰਭਤਾ ਸ਼ੁਰੂਆਤ ਇਹਦੀ ਬੜੀ ਮਾੜੀ ਸੀ। ਕਵਨ ਮੂਲ ਤੁਸੀਂ ਜਾਣਦੇ ਹੋ ਨਾ, ਮੂਲ ਦੀ ਤੇ ਗੱਲ ਬੜੀ ਦੂਰ ਹੈ। ਆਹ ਬੱਚਾ ਕਿੰਨਾ ਪਿਆਰਾ ਹੁੰਦਾ ਜਿਹਨੇ ਘਰ ਵਿੱਚ ਜਨਮ ਲੈਣਾ, ਕਿਤੇ ਰੱਬ ਨਾ ਕਰੇ ਤੇ ਸਮੇਂ ਤੋਂ ਪਹਿਲਾਂ ਉਹਦਾ ਜਨਮ ਹੋ ਜਾਏ, ਮੌਤ ਹੋ ਜਾਏ ਉਹਦੀ, ਕਈ ਬੱਚਿਆਂ ਦੀ ਹੋ ਜਾਂਦੀ ਹੈ। ਤਾਂ ਉਸ ਬੱਚੇ ਦਾ ਜਨਮ ਹੋ ਜਾਏ ਨਾ, ਜਿਸ ਬਾਪ ਦਾ ਬਹੁਤ ਪਿਆਰਾ ਹੁੰਦਾ ਹੈ, ਜਿਸ ਮਾਂ ਦਾ ਬਹੁਤ ਪਿਆਰਾ ਹੁੰਦਾ ਹੈ, ਮੋਹ ਉਹਨੂੰ ਜ਼ਰੂਰ ਜਾਗਦਾ ਹੈ ਪਰ ਵੇਖਣਾ ਨਹੀਂ ਚਾਹੁੰਦਾ, ਵੇਖ ਨਹੀਂ ਸਕਦਾ, ਇੰਨਾ ਬਦਸੂਰਤ ਹੈ, ਇੰਨੀ ਉਹ ਗਲੀਚ ਅਵਸਥਾ ਹੈ। ਉਸ ਰੱਬ ਦੀ ਗੱਲ ਕਰ ਰਹੇ ਨੇ ਜਿਹਨੇ ਇੰਨੀ ਗਲੀਚ ਚੀਜ਼ ਨੂੰ ਇੰਨੀ ਸੁੰਦਰ ਬਣਾ ਦਿੱਤਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸਿੰਗਾਰਿਆ, ਤਿੰਨ ਕੰਮ ਕੀਤੇ ਤੇਰੇ ਉੱਤੇ ਰੱਬ ਨੇ, ਕੀ ਬਣਾਇਆ, ਆਪੇ ਜਾਣੇ ਕਰੇ ਆਪ। ਬੰਦੇ ਦੀ ਦੇਹ ਦੇ ਉੱਤੇ ਪਰਮਾਤਮਾ ਨੇ ਤਿੰਨ ਕੰਮ ਕੀਤੇ ਨੇ, ਧਿਆਨ ਦੇਣਾ, ਚੰਗੀ ਤਰ੍ਹਾਂ ਧਿਆਨ ਵਿੱਚ ਲੈ ਆਉਣੇ ਚਾਹੀਦੇ। ਜਿਨ ਤੂੰ ਸਾਜ, ਪਹਿਲਾਂ ਕੱਲਾ ਸਾਜਿਆ ਸੀ, ਪਹਿਲਾਂ ਸਿਰਫ ਸਾਜਿਆ, ਸਾਜਿਆ ਦਾ ਮਤਲਬ ਇੱਕ ਮਾਸ ਦਾ ਗੋਲਾ ਸੀ, ਹੋਰ ਕੁਝ ਵੀ ਨਹੀਂ, ਨਾ ਉਹਦੇ ਹੱਥ, ਨਾ ਉਹਦੀਆਂ ਅੱਖਾਂ, ਨਾ ਉਹਦੇ ਪੈਰ, ਕੁਝ ਵੀ ਨਹੀਂ, ਪਹਿਲਾਂ ਕੱਲਾ ਸਾਜਿਆ। ਫਿਰ ਉਹਨੇ ਵੇਖਿਆ ਇਹਨੂੰ ਸਾਜ ਤੇ ਦਿੱਤਾ, ਬਦਸੂਰਤ ਬੜਾ ਹੈ, ਇਹਦੇ ਤੇ ਅੰਗ ਵੀ ਕੋਈ ਨਹੀਂ, ਕਿੰਨਾ ਭੈੜਾ ਲੱਗੇਗਾ ਜੇ ਜਨਮ ਦੇ ਦਿੱਤਾ। ਫਿਰ ਉਹਨੇ ਸਾਜਣ ਤੋਂ ਬਾਅਦ ਜਿਨ ਤੋਂ ਸਾਜ ਸਵਾਰ, ਫਿਰ ਉਹਨੇ ਸਵਾਰਿਆ, ਸਵਾਰਨ ਦਾ ਮਤਲਬ ਹੱਥ ਪੈਰ ਲਾ ਦਿੱਤੇ। ਫਿਰ ਉਹਨੇ ਅੱਖਾਂ ਲਾਈਆਂ, ਫਿਰ ਅੱਖਾਂ ਦੇ ਉੱਤੇ ਪਰਵੱਟੇ ਬਣਾਏ। ਸੋਚੀ ਸਮਝੀ ਸਕੀਮ ਹੈ ਨਾ, ਜੇ ਐਕਸੀਡੈਂਟਲੀ ਬੰਦਾ ਬਣ ਗਿਆ ਤੇ ਜ਼ਰੂਰੀ ਥੋੜਾ ਸੀ ਪਰਵੱਟੇ ਅੱਖਾਂ ਦੇ ਉੱਤੇ, ਕਈਆਂ ਦੇ ਥੱਲੜੇ ਪਾਸੇ ਵੀ ਹੋ ਜਾਂਦੇ ਜੇ ਆਪੇ ਬਣ ਗਿਆ ਬੰਦਾ ਤੇ, ਨਹੀਂ, ਸੋਚ ਸਮਝ ਕੇ ਬਣਾਇਆ, ਸਿਲੈਕਟ ਕੀਤਾ ਗਿਆ, ਤਸਵੀਰ ਘੜੀ ਗਈ ਹੈ ਬੜੀ ਸੋਚ ਸਮਝ ਨਾਲ। ਤੇ ਕਲਗੀਆਂ ਵਾਲੇ ਨੇ ਤੇ ਗੱਲ ਇਹ ਕਹਿ ਦਿੱਤੀ ਸੀ, ਕਹਿਣ ਲੱਗੇ ਸੰਸਾਰ ਦੇ ਲੋਕੋ, ਤੁਸਾਂ ਰੱਬ ਨਹੀਂ ਵੇਖਿਆ ਤੇ ਕੋਈ ਗੱਲ ਨਹੀਂ, ਜਾਂ ਤੇ ਮੇਰੇ ਤੇ ਵਿਸ਼ਵਾਸ ਕਰ ਲਓ ਜਾਂ ਆਪਣੇ ਆਪ ਤੇ ਕਰ ਲਓ, ਕਿਉਂ ਜਿਹਨੇ ਤੁਹਾਨੂੰ ਇੰਨਾ ਸੁੰਦਰ ਬਣਾਇਆ ਉਹ ਆਪ ਕਿੰਨਾ ਕੁ ਸੋਹਣਾ ਹੋਵੇਗਾ, ਜਿਹਨੇ ਤੁਹਾਨੂੰ ਏਡਾ ਸਿਆਣਾ ਬਣਾ ਦਿੱਤਾ ਉਹ ਆਪ ਕਿੱਡਾ ਕੁ ਸਿਆਣਾ ਹੋਵੇਗਾ। ਤੇ ਦੋਵੇਂ ਲਫ਼ਜ਼ ਕਹਿ ਦਿੱਤੇ, ਕਹਿਣ ਲੱਗੇ ਕਿ ਸਾਹਿਬ ਦਿਮਾਗ ਹੈ, ਉਹਦਾ ਦਿਮਾਗ ਬੜਾ ਹੈ, ਦਿਮਾਗ ਕਿੰਨਾ ਤੇਜ਼ ਹੈ, ਪੈਰਾਂ ਨਾਲ ਤੁਰਨਾ ਸੀ ਉਹਦਾ ਆਕਾਰ ਤੁਰਨ ਵਾਲਾ ਬਣਾ ਦਿੱਤਾ। ਜਿਹੜੇ ਮਨੋਵਿਗਿਆਨਕ ਨੇ ਉਹ ਕਹਿੰਦੇ ਨੇ ਕਿ ਪੈਰਾਂ ਦੇ ਅੱਗੇ ਜਿਹੜੇ ਨਹੁੰ ਲੱਗੇ ਹੋਏ ਨਾ ਬੰਦੇ ਦੇ, ਜੇ ਨਹੁੰ ਨਾ ਹੋਣ ਤੇ ਬੰਦਾ ਸਹੀ ਤਰ੍ਹਾਂ ਤੁਰ ਨਹੀਂ ਸਕਦਾ, ਨਹੁੰ ਤਾਂ ਲਾਏ ਵੀ ਇਹ ਤੇਜ਼ੀ ਨਾਲ ਤੁਰ ਸਕੇ, ਇਹ ਦਬਾ ਦਿੰਦੇ ਨੇ ਬੰਦੇ ਦੇ ਪੈਰ। ਜੇ ਬੰਦੇ ਦੇ ਹੱਥਾਂ ਦੇ ਨਹੁੰ ਨਾ ਹੋਣ, ਚੰਗੀ ਤਰ੍ਹਾਂ ਲਿਖ ਨਹੀਂ ਸਕੇਗਾ, ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕੇਗਾ। ਸੋਚ ਸਮਝ ਕੇ ਬਣਾਇਆ ਸੀ ਕਿ ਜਿਹਨੂੰ ਬਣਾ ਰਿਹਾ ਇਹਨੇ ਕਿਸੇ ਚੀਜ਼ ਨੂੰ ਫੜਨਾ ਵੀ ਹੈ, ਸਪੋਰਟਾਂ ਲਾ ਦਿਆਂ ਉੱਤੇ ਨਹੁੰਆਂ ਦੀਆਂ, ਫੜੀ ਨਾ ਜਾਏ। ਇੰਨਾ ਪਿਆਰ ਕਰਨ ਵਾਲਾ ਰੱਬ, ਤੇ ਫਿਰ ਜਿਹੜਾ ਬੰਦਾ ਜਨਮ ਲਿਆ ਉਹਨੇ ਕਿਹਾ ਹੁੰਦਾ ਹੀ ਕੋਈ ਨਹੀਂ, ਕਿੰਨਾ ਦੁੱਖ ਹੋਵੇਗਾ ਉਸ ਨੂੰ ਜਿਹਨੇ ਇੱਕ ਇੱਕ ਚੀਜ਼ ਮਿਣ ਮਿਣ ਕੇ ਬਣਾਈ ਹੈ, ਜਿਹਨੇ ਇੱਕ ਇੱਕ ਚੀਜ਼ ਪਿਆਰ ਨਾਲ ਲਾਈ ਵੀ ਇਹਨੂੰ ਕੋਈ ਕਮੀ ਨਾ ਰਹਿ ਜਾਏ। ਇਸ ਕਰਕੇ ਇਸ ਧਰਤੀ ਵਿੱਚ 84 ਲੱਖ ਜੋਨਾਂ ਨੇ, ਭਗਤ ਵੀ ਇਸ ਬੰਦੇ ਦੀ ਜੋਨ ਵਿੱਚ ਪੈਦਾ ਹੋਏ ਨੇ, ਤੇ ਸਭ ਤੋਂ ਵੱਡੇ ਮਨਮੁੱਖ ਵੀ ਇਸ ਬੰਦੇ ਦੀ ਜੋਨ ਵਿੱਚ ਹੀ ਪੈਦਾ ਹੋਏ ਨੇ। ਉਹਨੇ ਪਹਿਲਾਂ ਸਾਜਿਆ, ਫਿਰ ਸਵਾਰਿਆ, ਤੇ ਤੀਜੇ ਨੰਬਰ ਤੇ ਸੱਚੇ ਪਾਤਸ਼ਾਹ ਕਹਿੰਦੇ ਸ਼ਿੰਗਾਰਿਆ ਹੈ, ਸ਼ਿੰਗਾਰ ਲਾਇਆ। ਸ਼ਿੰਗਾਰਿਆ ਕਿਵੇਂ? ਜਿਵੇਂ ਤੁਸੀਂ ਹੁਣ ਮਕਾਨ ਬਣਾ ਦਿਓ ਨਾ, ਰਹਿਣ ਯੋਗ ਤਾਂ ਹੋ ਗਿਆ, ਸਿੱਧਾ ਪਲਸਤਰ ਕਰ ਦਿੱਤਾ, ਬਾਰੀਆਂ ਲੱਗ ਗਈਆਂ, ਪਰ ਬੰਦਾ ਕਹਿੰਦਾ ਹੁਣ 4 ਬਨੇਰੇ ਬਣਾਓ, ਥੋੜੀ ਜਿਹੀ ਸਜਾਵਟ ਕਰ ਦਿਓ। ਤੇ ਅਕਾਲ ਪੁਰਖ ਵਾਹਿਗੁਰੂ ਨੇ ਵੇਖਿਆ ਬੰਦਾ ਤਾਂ ਬਣਾ ਦਿੱਤਾ ਹੈ, ਹੁਣ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਪੂਰਾ, ਸਵਾਰ ਦਿਆਂ। ਤੇ ਸਵਾਰਨ ਵਾਸਤੇ ਉਹਨੇ ਪ੍ਰਬੰਧ ਕੀਤਾ, ਫਿਰ ਕੇਸ ਲੈ ਕੇ ਆਇਆ, ਕੇਸ ਲਾ ਦਿੱਤੇ ਉਹਨੇ ਵੀ ਇਹਨੂੰ ਸੋਹਣਾ ਬਣਾ ਦੇ। ਕੇਸ ਤਾਂ ਲਾਏ ਸਨ ਸੁੰਦਰ ਲੱਗੇ, ਕੇਸ ਤਾਂ ਲਾਏ ਸਨ ਵੀ ਬਣ ਤੇ ਚੁੱਕਾ ਹੈ, ਹੁਣ ਆਪਣੀ ਮੋਹਰ ਲਾ ਦਿਆਂ ਦੇ ਉੱਤੇ ਮੈਂ ਬਣਾਇਆ, ਕੇਸ ਤੇ ਮੋਹਰ ਸਨ ਰੱਬ ਦੀ। ਤਾਂ ਹੀ ਕਿਹਾ ਸੀ ਗੁਰੂ ਕਲਗੀਆਂ ਵਾਲੇ ਨੂੰ, ਕਿਸੇ ਪੁੱਛ ਲਿਆ ਕੇਸਾਂ ਤੇ ਇੰਨਾ ਜ਼ੋਰ ਕਿਉਂ ਦੇ ਦਿੱਤਾ ਜੇ, ਕੇਸਾਂ ਦੀ ਗੱਲ ਵਾਰ ਵਾਰ ਕਿਉਂ ਕਰਦੇ ਹੋ? ਸਤਿਗੁਰਾਂ ਨੇ ਕਿਹਾ ਮੈਂ ਨਹੀਂ ਕਰਦਾ, ਮੇਰਾ ਰੱਬ ਮੇਰੇ ਤੋਂ ਕਰਾ ਰਿਹਾ। ਕਿਉਂ? ਕਹਿਣ ਲੱਗੇ ਉਹ ਕੋਈ ਬੰਦਾ ਕਿਸੇ ਚੀਜ਼ ਨੂੰ ਬਣਾਏ ਤੇ ਆਪਣੀ ਲਾ ਦੇ ਮੋਹਰ, ਤੇ ਬਾਹਰੋਂ ਕੋਈ ਆ ਕੇ ਉਸ ਮੋਹਰ ਨੂੰ ਖਤਮ ਕਰਨਾ ਚਾਹਵੇ, ਕਿੰਨਾ ਪਾਪ ਹੋਏਗਾ? ਉਹ ਮੋਹਰ ਜਿਹੜਾ ਹਟਾਉਣਾ ਚਾਹੇ ਕਿੰਨਾ ਪਾਪ ਕਰੇਗਾ? ਜਿਹਨੇ ਇੰਨੀ ਮਿਹਨਤ ਕੀਤੀ ਉਹਦਾ ਨਾਂ ਹੀ ਲਾਈ ਜਾਂਦਾ ਉਹ ਤੋਂ। ਉਹਨਾਂ ਨੇ ਕਿਹਾ ਇਹ ਕੇਸ ਐਵੇਂ ਨਹੀਂ ਸਰੀਰ ਤੇ ਉੱਗੇ, ਰੱਬ ਨੇ ਆਪਣੇ ਸਾਈਨ ਕੀਤੇ ਕਿ ਮੈਂ ਇਸ ਬੰਦੇ ਨੂੰ ਮੈਂ ਬਣਾਇਆ, ਤੇ ਉਹਦੇ ਸਾਈਨ ਇੰਨੇ ਡੂੰਘੇ ਨੇ, ਇੱਕ ਮਹੀਨੇ ਬਾਅਦ ਬੰਦਾ ਕਟਾਉਂਦਾ ਫਿਰ ਉਹਦੇ ਸਾਈਨ ਆ ਜਾਂਦੇ। ਉਹ ਆ ਕੇ ਫਿਰ ਦੱਸਦੇ ਨੇ ਕਿ ਮੇਰਾ ਨਾਂ ਨਾ ਮਿਟਾ, ਮੈਂ ਤੈਨੂੰ ਬਣਾਇਆ। ਉਹ ਫਿਰ ਕਟਾ ਹੁੰਦਾ, ਫਿਰ ਆ ਜਾਂਦੇ ਨੇ। ਰੱਬ ਦੇ ਨਾਮ ਨੂੰ ਅਸੀਂ ਮਿਟਾਉਣਾ ਚਾਹੁੰਦੇ ਹਾਂ ਆਪਣੇ ਸਰੀਰ ਦੇ ਉੱਤੇ। ਇਹ ਕੇਸ ਲੋਕ ਕਹਿੰਦੇ ਕਾਹਦੇ ਵਾਸਤੇ ਨੇ, ਇਹ ਕਾਹਦੇ ਵਾਸਤੇ ਨਹੀਂ ਹੁੰਦੇ। ਤੁਸੀਂ ਵੇਖੋ ਕਿ ਗੱਡੀ ਖੜੀ ਹੈ ਤਾਂ ਚੱਲਣਾ ਤੇ ਗੱਡੀ ਨੇ ਹੈ ਨਾ, ਉਹਦੇ ਲੋਗੋ ਨੇ ਨਹੀਂ ਚੱਲਣਾ। ਕੰਪਨੀ ਦਾ ਲੋਗੋ ਲੱਗਾ ਹੋਇਆ ਹੈ, ਇਹ ਫੋਰਡ ਦੀ ਗੱਡੀ ਹੈ, ਇਹ ਹੰਡੋਈ ਹੈ, ਉਹਨੇ ਥੋੜੀ ਤੁਰਨਾ ਹੈ। ਜੇ ਕੋਈ ਕਵੇ ਇਹਨਾਂ ਅੱਖਰਾਂ ਦਾ ਕੀ ਕੰਮ ਹੈ, ਕੰਮ ਉਹਨਾਂ ਦਾ ਹੋਰ ਕੋਈ ਨਹੀਂ ਹੁੰਦਾ, ਤੇ ਕੰਪਨੀ ਦਾ ਨਾਮ ਹੈ ਜਿਹਨੇ ਬਣਾਇਆ ਹੈ। ਕੇਸਾਂ ਦਾ ਕੀ ਕੰਮ ਕਹਿੰਦੇ ਹੋ ਵੀ ਇਹਨਾਂ ਦਾ ਕੀ ਕੰਮ? ਇਹ ਤੇ ਉਹਦੀ ਮੋਹਰ ਲੱਗੀ ਹੋਈ ਹੈ, ਹੁਣ ਮੋਹਰ ਹਟਾਉਣੀ ਹੈ ਤੇ ਆਪਣੀ ਮਰਜ਼ੀ, ਅਕਿਰਤ ਕਣ ਬਣਨਾ। ਤਾਂ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਸ਼ਿੰਗਾਰ ਕੀਤਾ ਕੇਸਾਂ ਦੇ ਨਾਲ, ਫਿਰ ਪ੍ਰਬੰਧ ਕੀਤਾ ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ, ਮਾਤਾ ਦੇ ਸਰੀਰ ਦੇ ਅੰਦਰ ਜਿੱਥੇ ਸਰੀਰ ਬਣ ਰਿਹਾ ਸੀ ਉੱਥੇ ਖਤਰਾ ਸੀ ਸੜ ਨਾ ਜਾਏ, ਤੇ ਤਪਸ਼ ਵੀ ਚਾਹੀਦੀ ਸੀ। ਕੱਚੀ ਇੱਟ ਜਿਵੇਂ ਭੱਠੇ ਵਿੱਚ ਪਕਾਈ ਜਾਂਦੀ ਹੈ, ਇਸ ਤਰ੍ਹਾਂ ਉਹਨੂੰ ਪਕਾਉਣਾ ਵੀ ਸੀ, ਸਰੀਰ ਦੀ ਚਮੜੀ ਤਾਂ ਬਣਨੀ ਸੀ। ਤੇ ਕਿਸ ਨੇ ਪੂਰਾ ਟੈਂਪਰੇਚਰ ਰੱਖਿਆ ਕਿ ਸੜ ਵੀ ਨਾ ਜਾਏ ਤੇ ਪੱਕ ਵੀ ਜਾਏ, ਜਿਵੇਂ ਰੋਟੀ ਪਕਾਈ ਜਾਂਦੀ ਹੈ ਕਿ ਨਾ ਸੜੇ ਤੇ ਨਾ ਕੱਚੀ ਰਹਿ ਜਾਏ। ਇਹਨਾਂ ਅੰਦਰੋਂ ਮਿਣ ਕੇ ਉਸ ਨੂੰ ਦਿੱਤਾ ਉਸਨੇ ਤਾਪਮਾਨ ਕਿ ਬੰਦੇ ਦਾ ਸਰੀਰ ਠੀਕ ਬਣੇ। ਗਰਭ ਅਗਨ ਮੈਂ ਜਿਹਨੇ ਉਭਾਰਿਆ, ਫਿਰ ਜਦੋਂ ਕਹਿੰਦੇ ਤੂੰ ਬੱਚਾ ਸੀ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਤੈਨੂੰ ਪਤਾ ਸੀ ਰੱਬ ਨੂੰ ਕਿ ਹੁਣ ਇਹਦੇ ਕੋਲ ਦੰਦ ਹੈ ਨੀ, ਖਾਏਗਾ ਕੀ? ਤਾਂ ਜਨਮ ਤੋਂ ਪਹਿਲਾਂ 8-10 ਘੰਟੇ ਦੁੱਧ ਪੈਦਾ ਕਰ ਦਿੱਤਾ, ਦੁੱਧ ਤਿਆਰ ਹੋ ਗਿਆ ਉਹਦੇ ਪੀਣ ਵਾਸਤੇ। ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁੱਖ ਸੂਦ। ਤੇ ਜਦੋਂ ਜੋਬਨ ਆਇਆ ਉਦੋਂ ਵੇਖਿਆ ਹੁਣ ਮਾਂ ਦਾ ਦੁੱਧ ਨਹੀਂ ਬਚਿਆ, ਹੁਣ ਇਹਨੂੰ ਰੋਟੀ ਖਾਣ ਚਾਹੀਦੀ ਹੈ, ਤੇ ਖਾਏਗਾ ਕਾਹਦੇ ਨਾਲ? ਨਾਲੋਂ ਨਾਲ ਦੰਦ ਉੱਗਣੇ ਸ਼ੁਰੂ ਹੋ ਗਏ। ਕਿੰਨੇ ਪ੍ਰਬੰਧ ਕੀਤੇ ਨੇ, ਕਿੰਨਾ ਤਰੀਕੇ ਨਾਲ ਕੰਮ ਚੱਲਦਾ ਸਰੀਰ ਦਾ। ਪਰ ਜੋਬਨ ਭੋਜਨ ਸੁੱਖ ਸੂਦ, ਬਿਰਧ ਭਇਆ ਉੱਪਰ ਸਾਖ ਸੈਣ। ਬਜ਼ੁਰਗੀ ਆ ਗਈ ਤੇ ਉਹਨੇ ਗ੍ਰਸਤ ਬਣਾਇਆ ਸੀ, ਬੱਚੇ ਪੈਦਾ ਹੋ ਗਏ ਕਿ ਉਹਨਾਂ ਨੇ ਹੁਣ ਸੰਭਾਲਣਾ ਸਾਰਾ। ਇਸ ਤਰ੍ਹਾਂ ਲੜੀ ਚੱਲਦੀ, ਬਿਰਧ ਭਇਆ ਉੱਪਰ ਸਾਖ ਸੈਣ, ਮੁੱਖ ਅਪਿਆਉ ਬੈਠ ਕੋ ਦੈਨ। ਪਰ ਸਤਿਗੁਰਾਂ ਨੇ ਸਾਡੇ ਸੁਭਾਵ ਦੀ ਵਿਆਖਿਆ ਕੀਤੀ, ਕਹਿਣ ਲੱਗੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇੰਨੇ ਗੁਣ ਰੱਬ ਨੇ ਕੀਤੇ, ਇੰਨੇ ਪਰ ਉਪਕਾਰ ਕੀਤੇ, ਪਰ ਇਹਨੂੰ ਮੂਰਖ ਨੂੰ ਇੱਕ ਵੀ ਚੇਤੇ ਨਹੀਂ। ਕਹਿੰਦੇ ਧਰਮ ਤੇ ਥੋੜੇ ਜਿਹਾ ਭਾਈਆਂ ਪੁਜਾਰੀਆਂ ਦਾ ਕੰਮ ਹੁੰਦਾ, ਅਸੀਂ ਥੋੜੀ ਅਰਦਾਸ ਕਰਨੀ ਹੈ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ, ਬੰਦਾ ਨਹੀਂ ਅਰਦਾਸ ਕਰਦਾ। ਸਤਿਗੁਰੂ ਨੇ ਅੱਜ ਬਚਨ ਕੀਤੇ ਤੂੰ ਅਰਦਾਸ ਕਰਿਆ ਕਰ। ਲੋਕ ਕਹਿਣਗੇ ਫਿਰ ਕੋਰਸ ਕਰਨਾ ਪਏਗਾ, ਅਰਦਾਸ ਤੇ ਤਾਂ ਹੋਵੇਗੀ ਨਾ। ਕੋਰਸ ਕਰੀਏ, ਅਰਦਾਸ ਤਾਂ ਕਰੀਏ, ਤੇ ਇੱਥੋਂ ਤੱਕ ਸਾਡੇ ਜੀਵਨ ਦੇ ਵਿੱਚ ਗਿਰਾਵਟ ਆ ਚੁੱਕੀ ਏ। ਇੱਕ ਥਾਂ ਤੇ ਭਾਈ ਸਾਹਿਬ ਅਰਦਾਸ ਕਰ ਰਹੇ ਸੀ, ਤੇ ਹੁਣ ਤੁਹਾਨੂੰ ਪਤਾ ਜਦੋਂ ਅਰਦਾਸ ਕੀਤੀ ਜਾਂਦੀ ਏ ਕੁਝ ਮਾਇਕ ਹੁੰਦਾ, ਬੰਦੇ ਦਾ ਸਵਾਸ ਖਿੱਚਿਆ ਜਾਂਦਾ, ਤਾਂ ਉਹਨਾਂ ਨੇ ਜਦੋਂ ਅਰਦਾਸ ਵਿੱਚ ਕਿਹਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਇਹ ਸਾਰੇ ਦਾਨ ਗਿਣ ਕੇ ਤੇ ਬਾਅਦ ਵਿਚ ਉਹਨਾਂ ਨੇ ਕਹਿਣਾ ਹੁੰਦਾ ਵੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਕਿਤੇ ਲੰਮਾ ਬੋਲਣਾ ਸੀ, ਸਵਾਸ ਮੁੱਕ ਗਿਆ, ਵਾਹਿਗੁਰੂ ਨਾ ਕਿਹਾ ਗਿਆ ਆਪਣੇ ਆਪ ਤੋਂ। ਇੱਕ ਅਮੀਰ ਜਾਦੇ ਸਨ, ਪੜ੍ਹੇ ਲਿਖੇ ਬੜੇ ਮਾਇਆਧਾਰੀ, ਕਹਿੰਦੇ ਇਹਨਾਂ ਨੂੰ ਸਮਝਾਓ ਅਰਦਾਸ ਗਲਤ ਕਿਉਂ ਕਰਦੇ ਨੇ। ਮੈਂ ਕਿਹਾ ਜੀ ਗਲਤ ਕਿੱਥੇ ਕਰ ਦਿੱਤੀ? ਕਹਿੰਦੇ ਇਹਨਾਂ ਨੇ ਵਾਹਿਗੁਰੂ ਕਿਉਂ ਨਹੀਂ ਕਿਹਾ? ਇਹਨਾਂ ਨੂੰ ਕਹਿਣਾ ਚਾਹੀਦਾ ਵਾਹਿਗੁਰੂ। ਇਹ 2500 ਰੁਪਈਆ ਕਾਹਦਾ ਲੈਂਦੇ ਨੇ? ਇਹ ਵਾਹਿਗੁਰੂ ਕਿਉਂ ਨਹੀਂ ਕਹਿੰਦੇ? ਵਿੱਚ ਸਾਰੀ ਅਰਦਾਸ ਕਰੋ ਤੇ ਤੁਸੀਂ ਪਿੱਛੇ 50 ਸਰੀਰ ਜਿਹੜੇ ਖੜੇ ਹੋ, ਤੁਹਾਡੇ ਮੂੰਹ ਵਿੱਚ ਜ਼ੁਬਾਨ ਹੈ ਨਹੀਂ, ਤੁਸੀਂ ਵੀ ਤਾਂ ਬੋਲ ਸਕਦੇ ਵਾਹਿਗੁਰੂ। ਪਰ ਨਹੀਂ, ਉਹ ਕਹਿੰਦੇ ਵੀ 100 ਰੁਪਇਆ ਹੋਰ ਵਧਾ ਦਿਆਂਗੇ, ਵਾਹਿਗੁਰੂ ਅਸੀਂ ਨੇ ਕਹਿਣਾ, ਵਾਹਿਗੁਰੂ ਤੇ ਭਾਈਆਂ ਨੇ ਕਹਿਣਾ, ਉਹਨਾਂ ਦਾ ਕੰਮ ਹੈ, ਅਸੀਂ ਮਾਇਆ ਹੋਰ ਦੇ ਦਿਆਂਗੇ। ਬੰਦੇ ਨੇ ਧਰਮ ਨੂੰ ਰੈਡੀਮੇਡ ਕਮੀਜ਼ ਸਮਝਿਆ, ਪੈਸੇ ਦਿੱਤੇ ਤੇ ਖਰੀਦ ਲਿਆ। ਇਸ ਤਰ੍ਹਾਂ ਦਾ ਕੁਝ ਨਹੀਂ, ਇੱਥੇ ਆਪ ਕਰਨਾ ਪਏਗਾ, ਬਣਿਆ ਬਣਾਇਆ ਨਹੀਂ ਮਿਲਦਾ, ਕਰਨਾ ਪੈਂਦਾ, ਖੁਦ ਕਰਨਾ ਪੈਂਦਾ। ਦੂਜੀ ਗੱਲ, ਬੰਦਾ ਕਹਿੰਦਾ ਅਰਦਾਸ ਮੈਂ ਕਿਵੇਂ ਕਰਾਂ, ਮੈਨੂੰ ਨਹੀਂ ਆਉਂਦੀ। ਬੰਦਾ ਇਹ ਬਹਾਨੇਬਾਜ਼ੀ ਘੜਦਾ। ਗੁਰੂ ਨਾਨਕ ਸਾਹਿਬ ਨੇ ਪਹਿਰਿਆਂ ਦੇ ਘਰ ਵਿੱਚ ਇੱਕ ਬਚਨ ਕਹਿ ਦਿੱਤਾ, ਜਿਹੜੀ ਸ੍ਰੀ ਰਾਗ ਦੀ ਬਾਣੀ ਹੈ ਉਹਦੇ ਵਿੱਚ ਪਹਿਰੇ ਆਉਂਦੇ ਨੇ, ਪਹਿਰਿਆਂ ਕੇ ਘਰ ਗਾਵਣਾ, ਸ੍ਰੀ ਰਾਗ ਕੇ ਪਹਿਰੇ। ਹਜ਼ੂਰ ਨੇ ਸਾਡੇ ਇਸ ਸਾਰੇ ਗਿਆਨ ਨੂੰ ਇੱਕ ਸ਼ਬਦ ਨਾਲ ਭੰਨ ਦਿੱਤਾ। ਉਹ ਕਹਿੰਦੇ ਉਹ ਝੂਠ ਬੋਲਣਾ, ਤੂੰ ਕਹਿੰਦਾ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ, ਝੂਠ ਬੋਲਣਾ। ਵੈਸੇ ਜਿਹੜਾ ਧਾਰਮਿਕ ਬੰਦਾ ਹੈ ਨਾ, ਜਾਂ ਸਤਿਗੁਰੂ ਜੀ ਦੀ ਬਾਣੀ ਹੈ, ਇਹਦੇ ਵਿੱਚ ਸਿੱਧਾਪਣ ਬੜਾ ਹੈ, ਭੋਲਾਪਣ ਬੜਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਹੈ ਕਿ ਗੁਰਸਿੱਖ ਸਿੱਧਾ ਭੋਲਾ ਹੈ ਬਿਲਕੁਲ। ਲੋਕ ਕਹਿੰਦੇ ਵੀ ਨੇ ਭਗਤ ਆਦਮੀ ਹੈ, ਆਉਂਦਾ ਕੁਝ ਨਹੀਂ। ਪਰ ਇੱਕ ਗੱਲ ਚੇਤੇ ਰੱਖਣਾ, ਉਹਨੇ ਆਪਣਾ ਤਰਕ ਵਰਤਣਾ ਬੰਦ ਕਰ ਦਿੱਤਾ ਹੈ, ਆਪਣੇ ਗਿਆਨ ਨੂੰ ਬੰਦ ਕਰ ਦਿੱਤਾ ਹੈ। ਜੇ ਕਿਤੇ ਗੁਰੂ ਤੇ ਗੁਰਮੁਖ ਆਪਣਾ ਗਿਆਨ ਵਰਤਣ ਦੇ ਉੱਤੇ ਆ ਗਿਆ ਨਾ, ਤੇ ਦੁਨੀਆਂ ਦੀ ਕੋਈ ਫਿਲਾਸਫੀ ਉਹਦਾ ਜਵਾਬ ਨਹੀਂ ਦੇ ਸਕੇਗੀ, ਸਾਹਮਣੇ ਨਹੀਂ ਖੜੀ ਹੋ ਸਕੇਗੀ। ਉਹ ਤਾਂ ਵੈਸੇ ਹੈ, ਮੂਰਖਤਾ ਸਮਝਦਾ ਬਹੁਤ ਹੀ ਸਿਆਣਪ ਨੂੰ, ਜ਼ਿਆਦਾ ਸਿਆਣਿਆਂ ਨੂੰ ਪਾਗਲ ਸਮਝਦਾ। ਜਗ ਕਊਆ ਮੁਖ ਚੁੰਚ ਗਿਆਨ, ਤੇ ਕਈ ਵਾਰੀ ਤੇ ਉਹ ਜਵਾਬ ਵੀ ਨਹੀਂ ਦਿੰਦਾ। ਅਗਲਾ ਕਹਿੰਦਾ ਹਾਰ ਗਿਆ, ਇਹਨੂੰ ਜਵਾਬ ਨਹੀਂ ਆਉਂਦਾ। ਉਹ ਕਹਿੰਦਾ ਇਹ ਮੂਰਖਤਾ ਕਿਉਂ ਕਰਨੀ, 2-4-10 ਮਿੰਟੇ ਦੇ ਜਵਾਬ ਤੇ ਗੁਆਵਾਂਗਾ, ਇੰਨੇ ਚਿਰ ਵਿੱਚ ਤੇ ਦੂਜਾ ਕੰਮ ਕਰ ਲੈਂਦਾ, ਕੀ ਕਰਨਾ ਇਹਨੂੰ ਜਵਾਬ ਦੇ ਕੇ। ਬੜਾ ਵੱਡਾ ਤਰਕ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਬੜਾ ਵੱਡਾ ਗਿਆਨ ਹੈ। ਬੰਦੇ ਦਾ ਇੱਕ ਸਵਾਲ ਹੈ, ਕਹਿੰਦਾ ਅਰਦਾਸ ਕਰਨੀ ਮੈਨੂੰ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਨੇ ਉਹਦੇ ਤੋਂ ਇੱਕ ਜਵਾਬ ਮੰਗਿਆ, ਕਹਿਣ ਲੱਗੇ ਅੱਜ ਕਹਿੰਦਾ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ, ਜਦੋਂ ਅਜੇ ਜਨਮ ਨਹੀਂ ਸੀ ਹੋਇਆ ਉਦੋਂ ਕਿੰਨੇ ਤੈਨੂੰ ਪੜਾਇਆ ਸੀ ਅੰਦਰ, ਇੱਕ ਇੱਕ ਖਿਣ ਅਰਦਾਸ ਕਰੀ ਜਾਂਦਾ ਸੈ, ਕਿੰਨੇ ਸਿਖਾਈ ਸੀ ਅੰਦਰ, ਤੇ ਕਾਲਜ ਹੈ ਕੋਈ ਨਹੀਂ, ਮਾਂ ਦੇ ਸਰੀਰ ਵਿੱਚ ਤੇ ਕਿਤੇ ਨੀ ਯੂਨੀਵਰਸਿਟੀ ਤੇ ਨਾ ਤੈਨੂੰ ਕਿਤਾਬ ਜਾ ਲੱਭ ਗਿਆ, ਉੱਥੇ ਕਿਵੇਂ ਅਰਦਾਸ ਕੀਤੀ? ਅਰਦਾਸ ਪੜਨ ਨਾਲ ਨਹੀਂ ਆਉਂਦੀ, ਅਰਦਾਸ ਖਤਰੇ ਵਿੱਚੋਂ ਪੈਦਾ ਹੁੰਦੀ ਏ, ਅਰਦਾਸ ਮੁਸੀਬਤ ਵਿੱਚੋਂ ਪੈਦਾ ਹੁੰਦੀ ਏ। ਬੰਦਾ ਜਦੋਂ ਡਰ ਨਾਲ ਘੇਰਿਆ ਜਾਏ, ਮੁਸੀਬਤ ਵਿੱਚ ਫਸ ਜਾਏ, ਚੌਹਾਂ ਪਾਸਿਓਂ ਡੱਕਿਆ ਜਾਏ, ਤੇ ਅਰਦਾਸ ਆਪਣੇ ਆਪ ਉੱਠ ਪੈਂਦੀ, ਅੰਦਰੋਂ ਕਰਨੀ ਨਹੀਂ ਪੈਂਦੀ। ਅਰਦਾਸ ਕਰਨੀ ਥੋੜੀ ਪੈਂਦੀ, ਨਿਕਲਦੀ ਹੈ ਜਦੋਂ ਆਦਮੀ ਘੇਰਿਆ ਜਾਏ, ਉਦੋਂ ਕਰਦਾ। ਅਰਦਾਸ ਦਾ ਇੱਕ ਵਿਸ਼ਾ ਹੈ ਬੜਾ ਮਹੱਤਵਪੂਰਨ, ਹਜ਼ੂਰ ਨੇ ਬਚਨ ਕੀਤੇ। ਉਹ ਕਹਿੰਦੇ ਨੇ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਵਾਸ, ਹੁਕਮ ਦੁਆਰਾ ਤੂੰ ਮਾਂ ਦੇ ਸਰੀਰ ਵਿੱਚ ਟਿਕ ਗਿਆ। ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਅੰਦਰ ਤੂੰ ਤਪ ਕਰਦਾ ਰਿਹਾ। ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਉੱਥੇ ਤੂੰ ਅਰਦਾਸ ਕਿਵੇਂ ਕਰਦਾ ਸੈਂ, ਦੱਸ, ਜਵਾਬ ਦੇ, ਕਰਦਾ ਰਿਹਾ। ਔਰ ਇੱਕ ਗੱਲ ਸੱਚ ਹੈ, ਜੇ ਅੰਦਰ ਅਰਦਾਸ ਇੱਕ ਖਿਣ ਲਈ ਟੁੱਟਦੀ ਹੈ, ਉੱਥੇ ਮੌਤ ਹੁੰਦੀ ਹੈ ਬੱਚੇ ਦੀ, ਮਰ ਜਾਏਗਾ, ਖਤਮ ਹੋ ਜਾਏਗਾ, ਅਰਦਾਸ ਹੀ ਉਹਦਾ ਜੀਵਨ ਹੈ। ਸਵਾਸ ਤੇ ਅੰਦਰ ਹੈ ਨਹੀਂ, ਸਵਾਸ ਤੇ ਬੰਦ ਪਿਆ, ਉੱਥੇ ਚੜਿਆ ਹੋਇਆ, ਸਵਾਸ ਤੇ ਅੰਦਰ ਚੱਲਦਾ ਨਹੀਂ। ਉੱਥੇ ਜੀ ਰਿਹਾ ਅਰਦਾਸ ਦੇ ਸਹਾਰੇ, ਜੀਵਨ ਹੈ ਉੱਥੇ, ਬਸ ਬਾਹਰ ਆਉਣ ਦੀ ਦੇਰ ਹੈ, ਅਰਦਾਸ ਕਰਨੀ ਭੁੱਲ ਗਈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਅਰਦਾਸ ਵਿੱਚ ਬੜੀ ਸ਼ਕਤੀ ਹੈ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਪੀਤਰ। ਜਦੋਂ ਸੰਸਾਰ ਵਿੱਚ ਜਨਮ ਲਿਆ, ਲੈਂਦਿਆਂ ਸਾਰ ਮਰਿਆਦਾ ਤੋਂ ਬਾਹਰ ਹੋ ਗਿਆ, ਪਹਿਲਾਂ ਮਰਿਆਦਾ ਵਿੱਚ ਸੀ। ਨਾ ਮਰਿਆਦ ਦੇ ਅਰਥ ਕੀਤੇ ਨੇ ਬਹੁਤੇ ਵਿਦਵਾਨਾਂ ਨੇ, ਬਈ ਮਰਿਆਦਾ ਤੋਂ ਰਹਿ ਸੀ, ਖਾਣਾ ਪੀਣਾ ਨਹੀਂ ਸੀ ਆਉਂਦਾ, ਪਰ ਨਹੀਂ, ਗੱਲ ਨਹੀਂ ਬਣਦੀ। ਪਹਿਲਾਂ ਮਰਿਆਦਾ ਵਿੱਚ ਸੀ, ਜਨਮ ਤੋਂ ਪਹਿਲਾਂ ਮਰਿਆਦਾ ਸੀ। ਮਰਿਆਦਾ ਕੀ ਹੈ? ਧਿਆਨ ਜੁੜਿਆ ਰਹੇ ਸ਼ਬਦ ਵਿੱਚ, ਇਹੀ ਮਰਿਆਦਾ ਹੈ। ਜਨਮ ਲੈਂਦਿਆਂ ਸਾਰ ਨਾਮ ਵਿਸਰਿਆ, ਤੇ ਨਾਮ ਵਿਸਰ ਗਿਆ ਤੇ ਮਰਿਆਦਾ ਟੁੱਟ ਗਈ, ਹੋਰ ਕੋਈ ਮਰਿਆਦਾ ਨਹੀਂ ਟੁੱਟਦੀ। ਖਿਆਲ ਰੱਖਣਾ, ਮਰਿਆਦਾ ਉਦੋਂ ਟੁੱਟਦੀ ਏ ਜਦੋਂ ਧਿਆਨ ਟੁੱਟਦਾ, ਜਦੋਂ ਸ਼ਬਦ ਤੋਂ ਬੰਦਾ ਦੂਰ ਚਲਾ ਜਾਂਦਾ, ਉਸੇ ਵੇਲੇ ਮਰਿਆਦਾ ਖਤਮ ਹੋ ਜਾਂਦੀ ਹੈ। ਤਾਂ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ। ਵਾਪਸ ਮੁੜਦਿਆਂ ਮੁੜਦਿਆਂ ਇਹਨੇ ਪ੍ਰੇਮ ਦਾ ਵਸਤਰ ਆਪਣੇ ਉੱਤੇ ਪਾਉਣਾ ਸੀ। ਬਹੁੜ ਜਾਸੀ ਨਾਂਗਾ, ਵਾਪਸ ਮੁੜਿਆ ਤੇ ਨੰਗਾ ਸੀ, ਕੁਝ ਵੀ ਨਹੀਂ ਸੀ ਪੱਲੇ, ਬਿਲਕੁਲ ਨੰਗ ਹੋ ਕੇ ਵਾਪਸ ਮੁੜ ਗਿਆ, ਕੁਝ ਨਹੀਂ ਪੱਲੇ ਰਿਹਾ। ਬੇਨਤੀ ਕਰ ਰਿਹਾ ਸੀ, ਅੱਜ ਦੇ ਬਚਨ ਕੀਤੇ ਨੇ ਗੁਰੂ ਅੰਗਦ ਦੇਵ ਜੀ, ਕਹਿਣ ਲੱਗੇ ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਅਰਦਾਸ ਵਿੱਚ ਬੜੀ ਸ਼ਕਤੀ ਹੈ, ਬੜੀ ਤਾਕਤ ਹੈ, ਤੇ ਅਰਦਾਸ ਮੈਂ ਬੇਨਤੀ ਕਰ ਰਿਹਾ ਸੀ ਬੰਦਾ ਉਦੋਂ ਕਰੇਗਾ। ਬੜੇ ਬੜੇ ਰੋਗ ਨੇ ਜਿਹੜੇ ਡਰ ਕਰਕੇ ਖਤਮ ਹੁੰਦੇ, ਅਰਦਾਸ ਨਿਕਲੇਗੀ ਉਦੋਂ, ਦੁੱਖ ਹਟਦਾ ਹੀ ਉਦੋਂ ਜਦੋਂ ਬੰਦਾ ਡਰ ਜਾਏ, ਘੇਰੇ ਵਿੱਚ ਆ ਜਾਏ, ਫਸ ਜਾਏ। ਮੈਂ ਇੱਕ ਉਦਾਹਰਣ ਦੇ ਦਿਆਂ, ਅਰਦਾਸ ਕਦੋਂ ਬੰਦਾ ਕਰਦਾ? ਇੱਕ ਬੱਚਾ ਸੀ ਬੜਾ ਬਿਮਾਰ, ਬਿਮਾਰੀ ਉਹਨੂੰ ਕਿਵੇਂ ਦੀ ਕਿ ਉਹ ਬੱਚਾ ਬੋਲਦਾ ਨਹੀਂ। ਸਾਰੇ ਹਕੀਮਾਂ ਨੇ ਚੈੱਕ ਕਰ ਲਿਆ, ਕਹਿੰਦੇ ਜ਼ੁਬਾਨ ਠੀਕ ਹੈ, ਬੋਲ ਸਕਦਾ, ਜਾਣ ਕੇ ਨਹੀਂ ਬੋਲਦਾ। ਮਾਂ ਪਿਤਾ ਬੜੇ ਦੁਖੀ, 8-10 ਸਾਲ ਦੀ ਉਮਰ ਹੋ ਗਈ, ਅਜੇ ਬੋਲਦਾ ਨਹੀਂ, ਤੇ ਬੋਲਣ ਤੋਂ ਬਿਨਾਂ ਸੰਸਾਰ ਵਿੱਚ ਕਿਵੇਂ ਚੱਲੇਗਾ? ਬੜੀਆਂ ਦਵਾਈਆਂ, ਬਹੁਤ ਕੁਝ ਕੀਤਾ, ਪਰ ਨਹੀਂ ਬੋਲਿਆ, ਜਾਣ ਕੇ ਨਹੀਂ ਬੋਲਦਾ। ਇੱਕ ਬੁੱਢਾ ਹਕੀਮ ਸੀ ਮੰਜੇ ਤੇ ਪਿਆ ਹੋਇਆ, ਉਹਦੇ ਕੋਲ ਚਲੇ ਗਏ, ਕਹਿੰਦੇ ਬੱਚਾ ਬੋਲਦਾ ਨਹੀਂ, ਇਹਦਾ ਕੋਈ ਇਲਾਜ ਹੈ? ਉਹ ਬੁੱਢਾ ਬਹੁਤ ਹੋ ਚੁੱਕਾ ਸੀ, ਮੰਜੇ ਤੇ ਸੀ, ਦਵਾਈਆਂ ਦੇ ਨਹੀਂ ਸੀ ਸਕਦਾ, ਥੋੜਾ ਥੋੜਾ ਬੋਲਦਾ ਸੀ। ਉਹਨੇ ਨੇੜੇ ਬੁਲਾਇਆ ਉਹਦੀ ਮਾਂ ਨੂੰ, ਕਹਿਣ ਲੱਗਾ ਇਹਦਾ ਇਲਾਜ ਹੈ, ਜੇ ਤੁਸੀਂ ਕਰ ਲਵੋ। ਕੀ ਇਲਾਜ ਹੈ? ਕਹਿੰਦੇ ਧਿਆਨ ਨਾਲ ਸੁਣੀ, ਅੱਧੀ ਰਾਤ ਹੋਵੇ, ਇਸ ਬੱਚੇ ਨੂੰ ਪਿੰਡ ਦੇ ਬਾਹਰਲੇ ਪਾਸੇ ਘੁੱਪ ਹਨੇਰੇ ਵਿੱਚ ਤੁਸੀਂ ਛੱਡ ਦੇਣਾ, ਹਨੇਰੇ ਵਿੱਚ ਛੱਡਣਾ, ਜਿਹੜਾ ਬੜਾ ਭਿਆਨਕ ਹੋਵੇ, ਝਾੜੀਆਂ ਹੋਣ, ਵੱਡੇ ਵੱਡੇ ਰੁੱਖ ਹੋਣ, ਇੱਕਦਮ ਛੱਡ ਕੇ ਤੁਸੀਂ ਆਸੇ ਪਾਸੇ ਲੁਕ ਜਾਣਾ। ਇਹਨੂੰ ਕੋਈ ਸਹਾਰਾ ਨਹੀਂ ਮਿਲਣਾ ਚਾਹੀਦਾ, ਇਕੱਲਾ ਰਹਿ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਫਿਰ ਕੀ ਹੋਵੇਗਾ? ਕਹਿਣ ਲੱਗੇ ਉੱਥੇ ਬੋਲੇਗਾ, ਪੁਕਾਰ ਕਰੇਗਾ, ਤੈਨੂੰ ਆਵਾਜ਼ ਮਾਰੇਗਾ ਪਹਿਲੀ ਵਾਰੀ, ਤੂੰ ਇਹਦੀ ਮਾਂ ਹੈ। ਉਹਨੇ ਕਿਹਾ ਮੈਨੂੰ ਅਜੇ ਤੱਕ ਇਹਨੇ ਮਾਂ ਹੀ ਨਹੀਂ ਕਿਹਾ, 10 ਸਾਲ ਦਾ ਹੋ ਗਿਆ। ਉਹਨੇ ਕਰ ਲਿਆ, ਅੱਧੀ ਰਾਤ ਸੁਣ ਲਈ ਗਈ, ਮਾਂ ਬਾਪ ਬੱਚੇ ਨੂੰ ਲੈ ਕੇ ਪਿੰਡ ਤੋਂ ਬਾਹਰ ਚਲੇ ਗਏ, ਘੁੱਪ ਹਨੇਰੇ ਵਿੱਚ ਛੱਡ ਕੇ ਇੱਕਦਮ ਪਾਸੇ ਹੋ ਗਿਆ, ਲੁਕ ਗਏ, ਬੱਚਾ ਇਕੱਲਾ ਰਹਿ ਗਿਆ। ਜਦੋਂ ਵੇਖਿਆ ਨਾ ਚੌਵਾਂ ਪਾਸੇ ਘੁੱਪ ਹਨੇਰਾ, ਕੁਝ ਨਹੀਂ ਦਿਸਦਾ, ਨਾ ਕੋਈ ਬਚਾਉਣ ਵਾਲਾ, ਨਾ ਬਾਪ, ਨਾ ਮਾਂ, ਕੋਈ ਵੀ ਨਹੀਂ। ਜਿਹੜਾ 10 ਸਾਲਾਂ ਤੋਂ ਨਹੀਂ ਸੀ ਬੋਲਿਆ, ਭੈ ਤੋਂ ਇੰਨਾ ਚਿੰਤਿਤ ਹੋ ਗਿਆ, ਉਹਨੇ ਆਪਣੇ ਆਪ ਨੂੰ ਫਸਿਆ ਮਹਿਸੂਸ ਕੀਤਾ ਵੀ ਬੜਾ ਵੱਡਾ ਖਤਰਾ ਹੈ। ਉਸ ਖਤਰੇ ਵਿੱਚ ਇੱਕਦਮ ਉਹਦੇ ਮੂੰਹ ਵਿੱਚੋਂ ਆਵਾਜ਼ ਨਿਕਲੀ, ਮਾਂ ਮੈਨੂੰ ਬਚਾ ਲੈ, ਪਹਿਲੀ ਵਾਰੀ ਬੋਲਿਆ ਜ਼ਿੰਦਗੀ ਵਿੱਚ। ਮਾਂ ਭੱਜ ਕੇ ਆਈ, ਉਹਨੇ ਫੜ ਲਿਆ, ਫਿਰ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ। ਬੰਦਾ ਨਹੀਂ ਬੋਲਦਾ ਜਿੰਨਾ ਚਿਰ ਮੁਸੀਬਤ ਨਾ ਪਵੇ, ਕੌਣ ਬੋਲੇਗਾ ਰੱਬ ਨੂੰ? ਨਹੀਂ ਬੋਲਦਾ, ਇਹ ਤੇ ਫਾਰਮੈਲਿਟੀਜ਼ ਹੈ ਜਿਹੜੇ ਅਸੀਂ ਬੋਲਨੇ ਆ ਪਏ, ਇਹ ਤਾਂ ਰੀਤੀ ਰਿਵਾਜ ਨੇ ਸਾਰੇ। ਬੰਦਾ ਬੋਲੇਗਾ ਹੀ ਉਦਣ, ਪੁਕਾਰੇਗਾ ਹੀ ਉਦਣ ਜਿੱਦਣ ਫਸ ਗਿਆ ਕਿਤੇ, ਫਿਰ ਪੁਕਾਰੇਗਾ। ਇਸ ਕਰਕੇ ਮੁਸੀਬਤ ਵੀ ਕੰਮ ਦੇ ਸਕਦੀ ਹੈ। ਮੈਂ ਇੱਕ ਸਿੱਖ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦਿਆਂ, ਅਰਦਾਸ ਵਿੱਚ ਕਿੰਨੀ ਕੁ ਸ਼ਕਤੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਆਉਂਦਾ ਹੈ, ਬੜੀ ਦੂਰੋਂ। ਕਾਰੀਗਰ ਬਹੁਤ ਤਕੜਾ ਸੀ, ਹਥਿਆਰ ਬੜੇ ਸੋਹਣੇ ਬਣਾਉਂਦਾ ਸੀ। ਇਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਇੱਕ ਢਾਲ ਬਣਾਈ, ਧਿਆਨ ਦੇਣਾ। ਢਾਲ ਯਾਨੀ ਕਿ ਮੈਦਾਨੇ ਜੰਗ ਵਿੱਚ ਲੜਨ ਵਾਸਤੇ ਜਿਹੜੀ ਚੀਜ਼ ਦੂਜੇ ਸ਼ਸਤਰ ਨੂੰ ਰੋਕਦੀ ਹੈ। ਇਹਨਾਂ ਚੀਜ਼ਾਂ ਦੀ ਹੁਣ ਵਿਆਖਿਆ ਵੀ ਸਾਨੂੰ ਖੋਲ ਕੇ ਕਰਨੀ ਪੈਣੀ, ਕਿਉਂਕਿ ਕੌਮ ਤੇ ਸੀ ਸੰਤ ਸਿਪਾਹੀਆਂ ਦੀ, ਪਰ ਹੁਣ ਤਲਵਾਰਾਂ ਤੋਂ ਢਾਲਾਂ ਤੋਂ ਤੇ ਡਰ ਹੀ ਲੱਗਦਾ। ਆ ਬਸ ਗਾਨੀਆਂ ਤੇ ਮੁੰਦੀਆਂ ਛੱਲੇ ਸਾਡਾ ਸ਼ਿੰਗਾਰ ਰਹਿ ਗਏ। ਕੌਮ ਤੇ ਸੰਤ ਸਿਪਾਹੀਆਂ ਦੀ ਸੀ, ਫਸ ਗਈ ਨਗਾਂ ਵਾਲਿਆਂ ਵਿੱਚ। ਇਹ ਨਗ ਪਾਲੋ ਜੀ ਇਹ ਨਹੀਂ ਹੁੰਦਾ, ਇਹ ਮੁੰਦਰੀ ਪਾਲੋ ਇਹ ਨਹੀਂ ਹੁੰਦਾ। ਕੌਮ ਸੀ ਬਹਾਦਰਾਂ ਦੀ, ਫਸ ਗਈ ਭਰਮਾਂ ਵਿੱਚ, ਭੁਲੇਖਿਆਂ ਵਿੱਚ, ਫਸ ਗਈ ਇਸ ਤਰ੍ਹਾਂ ਦੇ ਚੱਕਰਾਂ ਬਾਜ਼ੀਆਂ ਵਿੱਚ। ਢਾਲ ਸੀ, ਢਾਲ ਦੇ ਅਰਥ ਨੇ ਸ਼ਸਤਰਾਂ ਨੂੰ ਰੋਕਣ ਵਾਲਾ ਔਜ਼ਾਰ। ਗੁਰੂ ਕਿਰਪਾ ਕਰੇ ਇਹ ਅਭਿਆਸ ਅਸੀਂ ਕਰੀਏ। ਉਹਨੇ ਢਾਲ ਬੜੇ ਸ਼ੌਂਕ ਨਾਲ ਬਣਵਾਈ। ਇਹ ਢਾਲ ਬਣੀ ਸੀ ਗੈਂਡੇ ਦੀ ਖੱਲ ਦੀ, ਜਿਹੜਾ ਜਾਨਵਰ ਉਹਦੀ ਖੱਲ ਕਹਿੰਦੇ ਨੇ, ਉਹਦੇ ਵਿੱਚੋਂ ਸਰੀਰ ਤੋਂ ਗੋਲੀ ਨਹੀਂ ਲੰਘਦੀ, ਬੜੀ ਸਖਤ ਹੁੰਦੀ ਗੈਂਡੇ ਦੀ ਖੱਲ ਜਿਹੜੀ। ਉਹਨੇ ਬੜਾ ਚੁਣ ਕੇ ਕੋਈ ਬੁੱਢਾ ਗੈਂਡਾ ਮਾਰਿਆ ਜਿਹਦੀ ਖੱਲ ਬੜੀ ਪੱਕ ਚੁੱਕੀ ਸੀ, ਉਹਦੀ ਢਾਲ ਬਣਵਾਈ ਤੇ ਉਹਦਾ ਵਜਨ ਵੀ ਬੜਾ ਥੋੜਾ ਸੀ, ਬੜੀ ਹਲਕੀ ਸੀ। ਬੜਾ ਪਿਆਰ ਗੁਰੂ ਗੋਬਿੰਦ ਸਿੰਘ ਦਾ, ਮਨ ਵਿੱਚ ਪਿਆਰ ਵੀ ਆਇਆ, ਪਰ ਗੁਰੂ ਨੂੰ ਰਜਾਉਣਾ ਔਖਾ ਬਹੁਤ ਹੈ। ਖਿਆਲ ਰੱਖਣਾ, ਜ਼ਰੂਰੀ ਨਹੀਂ ਕਿ ਕੋਈ ਚੰਗੀ ਚੀਜ਼ ਗੁਰੂ ਨੂੰ ਖੁਸ਼ ਕਰ ਜਾਏ। ਕਈ ਵਾਰੀ ਬਹੁਤੀ ਚੰਗੀ ਚੀਜ਼ ਗੁਰੂ ਨੂੰ ਖੁਸ਼ ਕਰਦਿਆਂ ਕਰਦਿਆਂ ਨਾਰਾਜ਼ ਵੀ ਕਰ ਦਿੰਦੀ ਹੈ। ਕਈ ਵਾਰੀ ਬਹੁਤੀ ਸੇਵਾ ਵਿਘਨ ਵੀ ਬਣ ਸਕਦੀ ਹੈ, ਧਿਆਨ ਨਾਲ ਕਰਨੀ ਜੇ ਬਹੁਤੀ ਕਰਨੀ ਹੈ। ਗੁਰੂ ਦੀ ਬਹੁਤੀ ਨੇੜਤਾ ਵਿਘਨ ਵੀ ਬਣ ਸਕਦੀ ਹੈ। ਜਿੰਨਾ ਮੈਂ ਕੀਤਾ ਹੋਰ ਕਿਸੇ ਤੋਂ ਨਹੀਂ ਹੋਇਆ, ਇਹ ਵੀ ਖਤਰਨਾਕ ਹੈ, ਬੜੇ ਖਤਰੇ ਨੇ ਸਰਾਹ। ਜਦੋਂ ਢਾਲ ਬਣ ਗਈ ਨਾ ਤੇ ਹੰਕਾਰ ਦਾ ਬੀਜ ਘਰ ਹੀ ਡਿੱਗ ਪਿਆ ਮਨ ਵਿੱਚ, ਸੋਚਦਾ ਹੈ ਸ਼ਸਤਰ ਤੇ ਬੜੇ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਨੂੰ ਕਈਆਂ ਨੇ, ਪਰ ਜਦੋਂ ਮੈਂ ਗਿਆ ਨਾ ਇਹ ਅੱਗੇ ਰੱਖੀ, ਇੱਕ ਵਾਰੀ ਚੌਹਾਂ ਪਾਸੇ ਧਾਂਕ ਪੈ ਜਾਏ ਕਿ ਕੋਈ ਬੰਦਾ ਢਾਲ ਲੈ ਕੇ ਆਇਆ। ਗੱਲ ਹੋ ਗਈ ਸ਼ੁਰੂ, ਤੁਰ ਪਿਆ, ਪਹੁੰਚ ਗਿਆ, ਦਰਬਾਰ ਲੱਗਾ ਹੋਇਆ, ਢਾਲ ਦੇ ਦਿੱਤੀ। ਸਤਿਗੁਰਾਂ ਨੇ ਹੱਥ ਵਿੱਚ ਫੜ ਕੇ ਵੇਖੀ, ਖੁਸ਼ ਬੜੇ ਹੋਏ, ਕਹਿਣ ਲੱਗੇ ਕਿੱਥੋਂ ਲਿਆ, ਬੜੀ ਵਧੀਆ। ਕਹਿਣ ਲੱਗਾ ਸਤਿਗੁਰੂ ਇਹਦੇ ਨਾਲ ਦੀ ਮਿਲਦੀ ਨਹੀਂ ਹੋਰ। ਪੂਰਾ ਗੁਰੂ ਵੈਦ ਹੈ ਨਾ, ਪਤਾ ਸੀ ਵੀ ਰੋਗ ਤੇ ਘਰੋਂ ਹੀ ਡਿੱਗ ਪਿਆ। ਅੰਦਰ ਮਨ ਵਿੱਚ ਖਿਆਲ ਆ ਗਿਆ ਮੇਰੇ ਵਰਗੀ ਢਾਲ ਕੋਈ ਨਹੀਂ ਦੇ ਸਕਿਆ, ਕੱਢਣਾ ਜ਼ਰੂਰੀ ਸੀ। ਤੇ ਪੂਰੇ ਗੁਰੂ ਨੇ ਰੋਗ ਨੂੰ ਪਰਖਣਾ ਚਾਹਿਆ। ਕਹਿਣ ਲੱਗਾ ਬੜੀ ਵਧੀਆ, ਗੁਰੂ ਸਾਹਿਬ ਨੇ ਕਿਹਾ ਬਹੁਤ ਵਧੀਆ ਬਣਾਈ ਹੈ। ਕਹਿਣ ਲੱਗਾ ਮਹਾਰਾਜ ਬਸ ਇਹਦੇ ਨਾਲ ਦੀ ਹੈ ਨਹੀਂ, ਕੋਈ ਨਹੀਂ ਬਣਾ ਸਕਿਆ। ਕਹਿੰਦਾ ਕੋਈ ਨਹੀਂ ਬਣਾ ਸਕੇਗਾ ਹਜ਼ੂਰ, ਥੋੜਾ ਥੋੜਾ ਹੱਸਦੇ ਨੇ। ਕਹਿਣ ਲੱਗਾ ਜੀ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਨਿਸ਼ਾਨੇਬਾਜ਼ ਨਹੀਂ ਹੋਇਆ ਜਿਹੜਾ ਇਹਦੇ ਵਿੱਚੋਂ ਗੋਲੀ ਪਾਰ ਕੱਢਦਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਉਹਨਾਂ ਨਿਸ਼ਾਨੇਬਾਜ਼ਾਂ ਵਿੱਚ ਅਸੀਂ ਵੀ ਆਉਂਦੇ ਹਾਂ। ਤੇ ਭੁਲੇਖਾ ਇੰਨਾ ਵੱਧ ਗਿਆ, ਕਹਿਣ ਲੱਗੇ ਜੀ ਹਾਂ ਤੁਸੀਂ ਵੀ ਨਹੀਂ ਕੱਢ ਸਕਦੇ, ਜਿਹਨੂੰ ਸੌਂਪਣਾ ਸੀ ਉਹਦਾ ਹੀ ਨਾਂ ਲੈ ਲਿਆ ਵਿੱਚ, ਤੁਸੀਂ ਵੀ ਨਹੀਂ ਪਾੜ ਸਕਦੇ ਇਸ ਢਾਲ ਨੂੰ। ਸਤਿਗੁਰਾਂ ਨੇ ਫੜਾ ਦਿੱਤੀ, ਕਹਿਣ ਲੱਗੇ ਫੜ, ਨਾਂ ਸੀ ਉਹਦਾ ਲਾਲ ਸਿੰਘ। ਕਹਿਣ ਲੱਗੇ ਲਾਲ ਸਿੰਘਾ ਢਾਲ ਲੈ ਜਾ, ਅੱਜ ਤਾਂ ਲੇਟ ਹੋ ਗਿਆ, ਸਵੇਰੇ ਲੈ ਕੇ ਆਈ ਵੇਖਾਂਗੇ ਇਹਦੇ ਵਿੱਚੋਂ ਗੋਲੀ ਲੰਘਦੀ ਹੈ ਕਿ। ਤੂੰ ਆਪਣੀ ਢਾਲ ਨੂੰ ਤਿਆਰ ਕਰ ਲਈ ਤੇ ਅਸੀਂ ਆਪਣੀ ਜਿਹੜੇ ਰੌਂਦ ਕੱਢਣੇ ਨੇ ਅਸੀਂ ਵੇਖ ਲਾਂਗੇ ਕਿਹੜੇ ਵਿੱਚੋਂ ਪਾਰ ਨਿਕਲਣਾ। ਤਿਆਰੀ ਹੋ ਗਈ, ਚਲਾ ਤੇ ਗਿਆ ਲਾਲ ਸਿੰਘ। ਇਹ ਗੱਲਬਾਤ ਕਿਸੇ ਸਿੱਖ ਨੇ ਸੁਣ ਲਈ, ਉਹਨੇ ਜਾ ਕੇ ਬਾਹਰ ਬਾਂਹ ਫੜ ਲਈ। ਕਹਿਣ ਲੱਗੇ ਉਹ ਲਾਲ ਸਿੰਘਾ ਕਿਹਦੇ ਨਾਲ ਹੱਥ ਮਿਲਾ ਬੈਠਾ, ਇੱਥੋਂ ਨਹੀਂ ਕੋਈ ਬਚਿਆ, ਵੱਡੇ ਵੱਡੇ ਜਰਨੈਲ ਵੀ ਮੈਦਾਨ ਛੱਡ ਗਏ ਨੇ, ਤੂੰ ਕਿਹਨੂੰ ਕਹਿ ਬੈਠਾ ਵੀ ਗੋਲੀ ਪਾਰ ਨਹੀਂ ਲੰਘਣੀ। ਇਹ ਬੜੀ ਵੱਡੀ ਗਲਤੀ ਕਰ ਲਈ ਆ, ਸਵੇਰੇ ਦੇ ਟੁਕੜੇ ਚਾਰ ਹੋ ਜਾਣੇ ਨੇ, ਗੱਲ ਖਿਆਲ ਰੱਖੀ। ਇੱਥੇ ਨਹੀਂ ਬਚਿਆ ਹਰੀਚੰਦ, ਇੱਥੇ ਕਿਸੇ ਨੂੰ ਨਹੀਂ ਛੱਡਿਆ ਇਸ ਗੁਰੂ ਨੇ। ਜੇ ਤੇ ਝੁੱਕ ਕੇ ਆ ਗਿਆ ਤੇ ਇਹਨੇ ਉਹਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ, ਤੇ ਜੇ ਆਕੜ ਕੇ ਆਇਆ ਤੇ ਫਿਰ ਨਾ ਠੰਡੀ ਤੇ ਨਾ ਤੱਤੀ, ਉਦੋਂ ਵੀ ਪਾਰ ਲੰਘਾ ਦਿੱਤਾ। ਤੂੰ ਗਲਤੀ ਕਰ ਲਈ। ਅੰਦਰ ਹਿੱਲ ਗਿਆ ਲਾਲ ਸਿੰਘ ਦਾ, ਉਹਦੇ ਚਰਨੀ ਡਿੱਗ ਪਿਆ, ਕਹਿਣ ਲੱਗਾ ਹੁਣ ਕਰਾਂ ਕੀ, ਗਲਤੀ ਤੇ ਕਰ ਬੈਠਾ। ਤੇ ਸਿੱਖ ਕੋਲ ਜੁਗਤ ਹੁੰਦੀ ਹੈ ਗੁਰੂ ਦੀ, ਮੈਂ ਕੱਲ ਵੀ ਬੇਨਤੀ ਕੀਤੀ ਸੀ। ਉਹ ਕਹਿੰਦਾ ਇੱਕ ਤਰੀਕਾ ਹੈ, ਹੁਣ ਗੁਰੂ ਨਾਲ ਤੇ ਪੰਗਾ ਲੈ ਲਈ, ਪਹਿਲਿਆਂ ਨੂੰ ਯਾਦ ਕਰ ਲੈ, ਨੌ ਪਹਿਲਾਂ ਵੀ ਹੈ ਜੇ ਬਚਾ ਦੇਣ ਤੇ, ਇਹ ਦਸਵਾਂ ਹੈ। ਰਾਤ ਅਰਦਾਸ ਕਰ ਗੁਰੂਆਂ ਅੱਗੇ, ਜੇ ਤੂੰ ਬਚ ਜਾ, ਜੇ ਤੇਰੀ ਢਾਲ ਬਚੇ, ਨਹੀਂ ਤੇ ਨਹੀਂ ਬਚਣੀ। ਇਹ ਢਾਲ ਦੀ ਗੱਲ ਨਹੀਂ, ਇਹ ਤੇ ਉਹ ਗੁਰੂ ਹੈ ਜੇ ਚਾਹੇ ਤੇ ਧਰਤੀ ਦੇ ਚਾਰ ਟੁਕੜੇ ਕਰਦਾ। ਬਸ ਜੁਗਤ ਮਿਲ ਗਈ, ਰਾਤ ਸੌਣਾ ਕਿੱਥੇ ਸੀ, ਬੈਠ ਗਿਆ, ਦੁਹਰਾਉਣਾ ਸ਼ੁਰੂ ਕਰ ਦਿੱਤੇ ਨਾਮ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ। ਰੱਖਿਆ ਕਰਨੀ, ਕਿਰਪਾ ਕਰਨੀ ਮਹਾਰਾਜ, ਰੂਪ ਤੇ ਤੁਸੀਂ ਉਹਨਾਂ ਦੇ ਹੀ ਹੋ, ਦਸਵੇਂ ਸਰੂਪ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਕਿਰਪਾ ਕਰਿਆ ਜੇ ਮੇਰੀ ਢਾਲ ਬਚ ਜਾਏ, ਮੇਰੀ ਇੱਜ਼ਤ ਰਹਿ ਜਾਏ। ਗੁਰੂ ਨਾਨਕ ਦੇਵ ਜੀ ਤੁਸੀਂ ਰਹਿਮਤ ਕਰਨਾ, ਤੁਹਾਨੂੰ ਪਤਾ ਹੈ ਜਦੋਂ ਬੰਦਾ ਫਸਿਆ ਹੋਵੇ ਨਾ, ਫਿਰ ਉਹ ਵੀ ਨਾਂ ਲੈਂਦਾ ਜਿਹੜੇ ਪਹਿਲਾਂ ਨਹੀਂ ਕਦੀ ਲਏ ਹੁੰਦੇ, ਸਾਰੇ ਪਿੰਡ ਦਿਨ ਦਾ ਇਕੱਠੇ ਕਰਕੇ। ਸਵੇਰੇ ਇਹ ਉੱਠ ਕੇ ਗਿਆ, ਦਰਬਾਰ ਲੱਗ ਗਿਆ ਤੇ ਖਾਲਸੇ ਇਕੱਠੇ ਹੋ ਗਏ ਵੀ ਅੱਜ ਢਾਲ ਦੇ ਵਿੱਚੋਂ ਫਾਇਰ ਲੰਘਣਾ। ਸਤਿਗੁਰਾਂ ਨੇ ਵੀ ਆਪਣੀ ਰਫਲ ਇਸ ਤਰ੍ਹਾਂ ਤਿਆਰ ਬਰ ਤਿਆਰ ਕਰ ਲਈ। ਕਹਿਣ ਲੱਗੇ ਲਾਲ ਸਿੰਘਾ, ਕਰ ਸਾਹਮਣੇ ਜਿਹਨੂੰ ਕਹਿੰਦਾ ਸੈ, ਇਹਦੇ ਵਿੱਚੋਂ ਨਹੀਂ ਸ਼ੇਰ ਨਿਕਲ ਸਕਦਾ। ਲਾਲ ਸਿੰਘ ਨੇ ਕਰ ਦਿੱਤੀ ਸਾਹਮਣੇ, ਹਜ਼ੂਰ ਨੇ ਨਿਸ਼ਾਨਾ ਲਿਆ, ਨਿਸ਼ਾਨਾ ਲੈਂਦਿਆਂ ਲੈਂਦਿਆਂ ਅੱਖਾਂ ਬਦਲ ਗਈਆਂ, ਵੀਰ ਰਸ ਘਟਣ ਲੱਗ ਪਿਆ। ਉਸ ਬੰਦੂਕ ਦਾ ਰਾਈਫਲ ਦਾ ਮੂੰਹ ਥੱਲੇ ਕਰ ਲਿਆ, ਫਿਰ ਸਿੱਧਾ ਕੀਤਾ, ਫਿਰ ਥੱਲੇ ਕਰ ਲਿਆ, ਫਿਰ ਸਿੱਧਾ ਕੀਤਾ, ਫਿਰ ਥੱਲੇ ਕਰ ਲਿਆ, ਬੰਦੂਕ ਰੱਖ ਦਿੱਤੀ। ਭਾਈ ਦਇਆ ਸਿੰਘ ਖੜੇ, ਕਹਿੰਦੇ ਮਹਾਰਾਜ ਫਾਇਰ ਕਿਉਂ ਨਹੀਂ ਕਰਦੇ? ਕਹਿਣ ਲੱਗੇ ਕਰਾਂ ਕੀ, ਢਾਲ ਦੇ ਚੌਵਾਂ ਪਾਸੇ ਨੌ ਪਾਤਸ਼ਾਹੀਆਂ ਖੜੀਆਂ, ਚੌਵਾਂ ਪਾਸੇ ਉਹਨਾਂ ਦੇ ਹੱਥ ਨੇ ਇਸ ਤਰ੍ਹਾਂ। ਇਹਨੂੰ ਵਾਕਈ ਕੋਈ ਉਸਤਾਦ ਮਿਲਿਆ ਰਾਤ, ਜਿਹਨੇ ਇਹਨੂੰ ਤਰੀਕਾ ਦੱਸ ਦਿੱਤਾ ਵੀ ਹੁਣ ਉਧਰ ਅਰਦਾਸ ਕਰ ਲੈ, ਹੁਣ ਕਿਵੇਂ ਮੈਂ ਇੱਧਰ ਫਾਇਰ ਕਰਾਂ। ਲਾਲ ਸਿੰਘ ਨੂੰ ਬੁਲਾ ਲਿਆ, ਕਹਿਣ ਲੱਗੇ ਲਾਲ ਸਿੰਘਾ, ਢਾਲ ਨੇ ਨਹੀਂ ਸੀ ਬਚਣਾ, ਗੁਰੂ ਨਾਨਕ ਦੇ ਹੱਥਾਂ ਨੇ ਬਚਾ ਲਿਆ, ਢਾਲ ਨਹੀਂ ਸੀ ਬਚਾ ਸਕਦੀ। ਅਰਦਾਸ ਵਿੱਚ ਕਿੰਨੀ ਸ਼ਕਤੀ ਹੈ, ਅਰਦਾਸ ਵਿੱਚ ਕਿੰਨੀ ਮਹਾਨਤਾ ਹੈ। ਇਸ ਕਰਕੇ ਅਰਦਾਸ ਤਾਂ ਹੁੰਦੀ ਹੈ, ਤੁਸੀਂ ਪੜ੍ਹਦੇ ਹੋ ਕਿਹੜਾ ਹੈ ਤਰੀਕਾ ਅਰਦਾਸ ਦਾ। ਅਰਦਾਸ ਦੇ ਅਰਥ ਨੇ ਜਦੋਂ ਬੰਦੇ ਦਾ ਸਰੀਰ ਤੇ ਮਨ ਵੀ ਅੱਗੇ ਸੌਂਪਿਆ ਜਾਂਦਾ ਹੈ। ਆਪਾਂ ਬਚਨ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੇ ਵਿੱਚ, ਜਿੱਥੇ ਅਰਦਾਸ ਦੀ ਗੱਲ ਕੀਤੀ ਜਾਂਦੀ ਹੈ, ਉਹਦੇ ਵਿੱਚ ਬਚਨ ਨੇ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਅਰਦਾਸੀਏ ਦਾ ਪਿੰਡ ਸਰੀਰ ਤੇ ਜਿੰਦ ਉਹ ਪਹਿਲਾਂ ਸੌਂਪਦਾ ਹੈ ਜੇ ਅਰਦਾਸ ਸੁਣਾਉਣੀ ਹੈ, ਨਹੀਂ ਤੇ ਸੁਣੀ ਨਹੀਂ ਜਾਏਗੀ। ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਬੱਚੇ ਨੂੰ ਅਰਦਾਸ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ, ਉਹਨੂੰ ਤਾਂ ਫਿਕਰ ਹੀ ਨਹੀਂ ਹੈ। ਜੋ ਕੁਝ ਉਹਨੂੰ ਚਾਹੀਦਾ ਉਹਦੀ ਮਾਤਾ ਪਿਤਾ ਨੂੰ ਪਹਿਲਾਂ ਹੀ ਪਤਾ ਹੈ, ਬੱਚੇ ਨੂੰ ਕਿਸੇ ਜ਼ਰੂਰਤ ਨਹੀਂ। ਤਾਂ ਅਰਦਾਸ ਕਰਨ ਦਾ ਜਿਹੜਾ ਵਿਸ਼ਾ ਦੱਸਿਆ ਉਹ ਸੀ ਕਹਿੰਦੇ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਕਿਸੇ ਨੇ ਤੇਰਾ ਅੰਤ ਨਹੀਂ ਜਾਣਿਆ, ਕੋਈ ਤੇਰੇ ਅੰਤ ਨੂੰ ਨਹੀਂ ਜਾਣਦਾ। ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ। ਅਰਦਾਸ ਕਾਹਦੇ ਵਾਸਤੇ ਕਰਨੀ? ਸਮੱਗਰੀ ਵਾਸਤੇ ਕਰਨੀ ਹੈ ਨਾ, ਸਮੱਗਰੀ ਦਾ ਮਤਲਬ ਪਦਾਰਥ ਨੇ। ਜਿੰਨੀ ਸਮੱਗਰੀ ਹੈ ਨਾ, ਇੱਕ ਸੂਤਰ ਵਿੱਚ ਬੰਨ ਕੇ ਗੁਰੂ ਨੇ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ। ਜਿੱਥੋਂ ਚਾਹੇ ਰੱਸੀ ਖਿੱਚਦਾ ਉੱਥੇ ਸਮੱਗਰੀ ਉੱਧਰ ਨੂੰ ਤੁਰ ਪੈਂਦੀ ਹੈ। ਸੰਸਾਰ ਦੇ ਪਦਾਰਥ ਤੇ ਗੁਰੂ ਵਾਸਤੇ ਰੇਤ ਦਾ ਢੇਰ ਨੇ, ਸਿੱਖ ਨੂੰ ਨਹੀਂ ਦਿੰਦੇ ਬਹੁਤੀ ਵਾਰੀ ਖਿਆਲ ਰੱਖਣਾ। ਸੰਸਾਰ ਦੇ ਪਦਾਰਥ ਜਿਹੜੇ ਨਾ, ਰੇਤ ਦਾ ਢੇਰ ਹੈ, ਕੋਈ ਫਰਕ ਨਹੀਂ ਪੈਂਦਾ, ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੁਝ ਵੀ ਨਹੀਂ ਹੈ। ਪਰ ਜਿਨ੍ਹਾਂ ਨੂੰ ਬਹੁਤਾ ਪਿਆਰ ਕਰਦੇ ਨਾ, ਉਹਨਾਂ ਨੂੰ ਥੋੜੇ ਜਿਹੇ ਘੱਟ ਦਿੰਦੇ ਨੇ, ਜਿਨ੍ਹਾਂ ਤੋਂ ਥੋੜੇ ਜਿਹੇ ਅੱਕ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਦੇ ਦਿੰਦੇ, ਚਲੋ ਜਾਓ ਤੁਸੀਂ ਧਿਆਨੇ ਲੱਗ ਜਾਓ। ਕਈ ਵਾਰੀ ਇਹ ਓਰਾ ਹੁੰਦਾ ਹੈ, ਨੇਚਰ ਹੁੰਦੀ। ਜਿਵੇਂ ਤੁਸੀਂ ਵੇਖੋਗੇ ਨਾ, ਇੱਕ ਬੰਦਾ ਕੋਲ ਆਉਂਦਾ ਹੈ ਤੇ ਬੰਦਾ ਉਹਨੂੰ ਉੱਠਣ ਨਹੀਂ ਦਿੰਦਾ, ਹੋਰ ਬੈਠ ਜਾ, ਹੋਰ 10 ਮਿੰਟ, ਹੋਰ 20 ਮਿੰਟ, ਹੋਰ 10 ਮਿੰਟ, ਨਹੀਂ ਉੱਠਣ ਦੇਣਾ ਚਾਹੁੰਦਾ। ਇੱਕ ਬੰਦਾ ਗੇਟ ਵਿੱਚ ਆ ਗਿਆ ਜੀ, ਪਹਿਲਾਂ ਹੀ ਕਹਿ ਦਿੰਦੇ ਤੇ ਤੂੰ ਬਚ ਕੇ, ਜ਼ਿਆਦਾ ਨਾ ਗੱਲਬਾਤ ਸ਼ੁਰੂ ਕਰਨੀ, ਇਹਨੂੰ ਜਾਣ ਦਿਓ ਜਿੰਨੀ ਜਲਦੀ ਜਾਂਦਾ ਜਾਣ ਦਿਓ। ਕਿਉਂ? ਉਹ ਜਿਹੜੀਆਂ ਤਰੰਗਾਂ ਨੇ ਮੇਲ ਨਹੀਂ ਖਾਂਦੀਆਂ, ਕਨੈਕਸ਼ਨ ਨਹੀਂ ਬਣਦਾ। ਤਾਂ ਸੱਚ ਹੈ, ਜਿੰਨਾ ਚਿਰ ਬੰਦੇ ਦੇ ਭਾਗ ਨਹੀਂ ਉੱਤਮ ਹੁੰਦੇ, ਗੁਰੂ ਵੀ ਕੋਲ ਬਿਠਾਉਣ ਵਾਸਤੇ ਰਾਜੀ ਨਹੀਂ। ਖਿਆਲ ਰੱਖਣਾ, ਗੁਰੂ ਦੀਆਂ ਤਰੰਗਾਂ ਉਹਦੇ ਨਾਲ ਮਿਲਦੀਆਂ ਨੇ, ਉਹਨੂੰ ਫਿਰ ਕਹਿੰਦੇ ਚੱਲ ਤੂੰ ਫਿਰ ਆਵੇਂ, ਅਜੇ ਕੁਝ ਐਸੇ ਸਿੱਖ ਮੈਨੂੰ ਚਾਹੀਦੇ। ਤਾਂ ਉਹਨਾਂ ਨੂੰ ਭੇਜਣ ਵਾਸਤੇ ਕੀ ਕਰਦੇ ਨੇ, ਜਿਵੇਂ ਕੋਈ ਆਦਮੀ ਆ ਕੇ ਬੈਠ ਜਾਏ ਨਾ, ਉਹਨੂੰ ਕਹਿੰਦੇ ਜੀ ਬਾਹਰ ਜਾਓ, ਲੰਗਰ ਚੱਲ ਰਿਹਾ ਜਲੇਬੀਆਂ ਦਾ, ਜਾਓ ਛਕੋ। ਇਸ ਤਰ੍ਹਾਂ ਜਿਹਨੂੰ ਗੁਰੂ ਨੇ ਕੋਲ ਨਹੀਂ ਬਿਠਾਉਣਾ, ਉਹਨੂੰ ਕਹਿੰਦੇ ਚਲੋ ਜੀ ਤੁਹਾਨੂੰ ਕਰੋੜ ਦਿੱਤਾ, ਜਾਓ ਗਿਣੋ ਉਸ ਨੂੰ ਜਾ ਕੇ। ਤੇ ਜਿਹਨੂੰ ਰੱਖਣਾ ਚਾਹੁੰਦੇ ਨੇ ਕੋਲ, ਉਹਨੂੰ ਕਹਿੰਦੇ ਤੈਨੂੰ ਨਹੀਂ ਦੇਣਾ ਕਰੋੜ, ਇੱਥੇ ਬੈਠ ਜਾ, ਆ ਪੜ ਤੂੰ ਹੁਕਮਨਾਮਾ ਮੇਰੇ ਵਾਲਾ, ਆ ਤੈਨੂੰ ਕੋਈ ਗੱਲ ਦੱਸਾਂ ਕੰਮ ਦੀ, ਜਿਹੜੀ ਚੀਜ਼ ਤੇਰੇ ਕੰਮ ਆ ਸਕਦੀ ਹੈ। ਉਹਨਾਂ ਨੂੰ ਉੱਥੇ ਲੱਗਣ ਦਿਓ ਦੂਰ, ਉਹ ਉਹਨਾਂ ਦਾ ਕੰਮ ਹੈ, ਖੋਲਣ ਦਿਓ ਮਿੱਟੀ ਉਹਨਾਂ ਨੂੰ, ਗਿਣਨ ਦਿਓ ਕਾਗਜ਼ ਦੇ ਪੱਤਰੇ, ਨੀਲੇ ਰੰਗ ਦੇ ਕਾਗਜ਼ ਗਿਣੀ ਜਾਣ ਦਿਓ। ਤਾਂ ਤੁਸੀਂ ਇੱਥੇ ਹੀਰਿਆਂ ਨੂੰ ਗਿਣੋ, ਤਾਂ ਤੁਸੀਂ ਇੱਥੇ ਜਵਾਹਰਾਤਾਂ ਨੂੰ ਵੇਖੋ ਚੰਗੀ ਤਰ੍ਹਾਂ। ਤਾਂ ਇਸ ਤਰ੍ਹਾਂ ਜਿਸ ਸਰੀਰ ਨਾਲ ਗੁਰੂ ਦਾ ਬਹੁਤਾ ਪਿਆਰ ਹੁੰਦਾ ਹੈ, ਉਹਨੂੰ ਪਦਾਰਥ ਘੱਟ ਦਿੰਦਾ ਤੇ ਨਾਮ ਪਦਾਰਥ ਜ਼ਿਆਦਾ ਦਿੰਦਾ। ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ, ਆਪੇ ਜਾਣੈ ਕਰੇ ਆਪ। ਜਿਹਦੇ ਅੱਗੇ ਅਰਦਾਸ ਕਰਨੀ ਹੈ, ਇੱਕ ਗੱਲ ਪਹਿਲਾਂ ਸਮਝ ਲੈਣੀ ਚਾਹੀਦੀ, ਅੰਤਰਜਾਮੀ ਹੈ, ਚਤੁਰਾਈ ਨਾ ਕਰਨੀ ਉਹਦੇ ਨਾਲ। ਅਰਦਾਸ ਕਰਨੀ ਤੇ ਪਹਿਲਾਂ ਪਾਪ ਦੀ, ਫਿਰ ਪੁੰਨ ਦੀ। ਜੇ ਪਾਪ ਲੁਕਾ ਕੇ ਪੁੰਨ ਦੀ ਕੀਤੀ ਨਾ, ਕਿ ਅੱਜ ਹੁਣੇ ਕਰਕੇ ਆਇਆ ਸੁਖਮਣੀ ਸਾਹਿਬ, ਇਹ ਕਹਿਣ ਤੋਂ ਪਹਿਲਾਂ ਇਹ ਵੀ ਕਹਿ ਦੇਣਾ ਵੀ ਸਵੇਰੇ ਬੋਲਿਆ ਸੀ ਝੂਠ 1 ਘੰਟਾ, ਫਿਰ ਅਰਦਾਸ ਸੁਣੀ ਜਾਏਗੀ। ਨਿੰਦਿਆ ਵੀ ਕੀਤੀ ਹੈ, ਧੋਖਾ ਵੀ ਦਿੱਤਾ ਕਿਸੇ ਨੂੰ, ਬਾਅਦ ਵਿੱਚ ਕੀਤਾ ਸੀ ਪਾਠ, ਹੁਕਮ ਨਹੀਂ ਮੰਨਿਆ ਤੁਹਾਡਾ, ਜੋ ਕੁਝ ਤੁਸੀਂ ਕਿਹਾ ਮੈਂ ਕਰ ਨਹੀਂ ਰਿਹਾ, ਕਿਰਪਾ ਕਰਨੀ, ਬਖਸ਼ ਦੇਣਾ, ਅਰਦਾਸ ਸੁਣੀ ਜਾਏਗੀ। ਤੇ ਜੇ ਪਿਛਲੇ ਗੰਦ ਪੰਦ ਮੰਦ ਨੂੰ ਦਿੱਤਾ ਢੱਕ ਕਿਸੇ ਕੱਪੜੇ ਨਾਲ ਤੇ ਫੁੱਲ ਰੱਖ ਦਿੱਤੇ ਅੱਗੇ, ਤੇ ਕੀ ਗੁਰੂ ਨੂੰ ਪਤਾ ਨਹੀਂ ਕੀ ਕਰਕੇ ਆਇਆ? ਇਸ ਲਈ ਕਹਿੰਦੇ ਆਪੇ ਜਾਣਾ ਹੈ। ਅਰਦਾਸੀਏ ਦਾ ਇੱਕ ਨੁਕਤਾ ਹੈ, ਉਹ ਇਹ ਜਾਣ ਲਵੇ ਗੁਰੂ ਮੇਰੇ ਅੰਦਰ ਦੀ ਸਾਰੀ ਤਰਤੀਬ ਨੂੰ ਜਾਣਦਾ। ਆਪੇ ਜਾਣਾ ਕਰੇ ਆਪ, ਤੇ ਜਦੋਂ ਅੰਤਰਜਾਮੀਏ, ਜਦੋਂ ਅਰਦਾਸ ਕਰਨ ਵਾਲਾ ਉਹਨੂੰ ਅੰਤਰਜਾਮੀ ਜਾਣ ਲੈਂਦਾ, ਤੇ ਫਿਰ ਉਸ ਅਰਦਾਸੀਏ ਦੇ ਜਿਹੜੇ ਲਫ਼ਜ਼ ਨੇ ਉਹ ਵੀ ਉਹਦੇ ਆਪਣੇ ਨਹੀਂ ਰਹਿੰਦੇ, ਗੁਰੂ ਉਹਦੇ ਮੂੰਹ ਆਪ ਕਢਾਉਣ ਲੱਗ ਪੈਂਦਾ, ਅਰਦਾਸ ਵੀ ਆਪ ਕਰਾਉਂਦਾ। ਕੀ ਬੋਲਣਾ ਹੈ, ਕੀ ਕਹਿਣਾ ਗੁਰੂ ਨੂੰ, ਤਰੀਕਾ ਕਿਹੜਾ? ਕਿਉਂਕਿ ਸਾਨੂੰ ਤਾਂ ਅਜੇ ਪੂਰੀ ਤਰ੍ਹਾਂ ਮੰਗਣ ਦਾ ਵੀ ਜਾਚ ਨਹੀਂ। ਕਰੇ ਆਪ, ਆਪੇ ਆਣੇ ਰਾਸ, ਫਿਰ ਉਹ ਅਰਦਾਸ ਰਾਸ ਵੀ ਆ ਜਾਂਦੀ ਏ। ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ, ਐਸੇ ਅਕਾਲ ਪੁਰਖ ਵਾਹਿਗੁਰੂ ਅੱਗੇ ਧਿਆਨ ਇਕਾਗਰ ਕਰਕੇ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ। ਆਓ, ਇਹ ਅਰਦਾਸ ਹੈ ਨਾਮ ਦੀ ਅਰਦਾਸ, ਗੁਰੂ ਚਰਨਾਂ ਵਿੱਚ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।